ਸੀ। ਜਦ ਦੇਖਿਆ ਵੀ ਇਹ ਇਸ਼ਨਾਨ ਕਰਨ ਲੱਗ ਗਏ, ਜਦੇ ਸਖਤ ਜੀ ਇਹਨਾਂ ਦੇ ਵਸਤਰ ਤਲਾਸ਼ੀ ਕਰ ਲਈ, ਸਾਰੀ ਮਾਇਆ ਹੀ ਕੱਢ ਲਈ। ਜਦੋਂ ਸਖਤ ਜੀ ਬਾਹਰ ਨਿਕਲ ਕੇ ਵਸਤਰ ਪਾਉਣ ਲੱਗੇ, ਮਾਇਆ ਗੁੰਮ ਹੈ ਹੀ ਨਾ। ਕਹਿੰਦੇ ਬੜਾ ਮਾੜਾ ਕੰਮ ਹੋਇਆ, ਕੀ ਕਰੀਏ, ਅਫਸੋਸ, ਹੁਣ ਕੀ ਹੱਥ ਚ ਆਉਣਾ ਸੀ। ਇਹ ਸਖਤ ਸੰਗਤ ਜੀ ਇਸ਼ਨਾਨ ਪਾਨ ਕਰਕੇ ਕਬੀਰ ਸਾਹਿਬ ਦੇ ਚਰਨਾਂ ਚ ਆਏ ਹੈ। ਕਬੀਰ ਸਾਹਿਬ ਕੋਲੇ ਆ ਕੇ ਸਖਤ ਸੰਗਤ ਸਾਰੀ ਜਿਹੜੀ ਵਾਰਤਾ ਸੀ ਉਹ ਦੱਸ ਰਹੇ ਨੇ। ਸੋ ਇਹ ਸ਼ਬਦ ਦੇ ਅੰਦਰ ਸਖਤ ਸੰਗਤ ਜੀ ਪਹਿਲਾਂ ਇਹ ਵਰਣਨ ਕਰਨਗੇ ਕਿ ਉਹ ਕੌਣ ਸੀ, ਦੂਸਰੇ ਪਾਸੇ ਕਬੀਰ ਸਾਹਿਬ ਜੀ ਦੱਸਣਗੇ ਭਾਈ ਸੰਤ ਕਹੇ ਜੇ ਹੁੰਦੇ ਹਨ, ਗਾਹਾਂ ਨੂੰ ਧੋਖੇ ਚ ਨਾ ਆਇਓ, ਸੰਤਾਂ ਦੇ ਲਕਸ਼ਣ ਕਹੇ ਜੇ ਹੁੰਦੇ ਹੈ ਉਹ ਵੀ ਦੱਸਣਗੇ, ਔਰ ਜਿਹੜੇ ਠੱਗ ਨੇ ਭੇਖ ਬਣਾਇਆ ਹੋਇਆ ਉਹ ਵੀ ਆਪ ਜੀ ਦੱਸਣਗੇ। ਇਹ ਨਿਰਨਾ ਸਤ ਸੰਗਤ ਜੀ ਇਹ ਸ਼ਬਦ ਦੇ ਅੰਦਰ ਆਪਾਂ ਇਸ ਵਿਆਖਿਆ ਨੂੰ ਵਿਚਾਰੀਏ ਔਰ ਬਲਿਹਾਰ ਜਾਈਏ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ, ਜਿਨ੍ਹਾਂ ਨੇ ਪ੍ਰੇਮੀਓ ਐਸੀ ਅੰਮ੍ਰਿਤਮਈ ਬਾਣੀ ਨਾਮਾ ਛੀਂਬਾ ਕਬੀਰ ਜਲਾਹਾ ਪੂਰੇ ਗੁਰਤੇ ਗਤ ਪਾਈ, ਬ੍ਰਹਮ ਕੇ ਬੇਥੇ ਸ਼ਬਦ ਪਛਾਣੇ ਹਉਮੈ ਜਾਤ ਗਵਾਈ, ਸੁਰ ਨਰਤਨ ਕੀ ਬਾਣੀ ਗਾਵੈ ਕੋਈ ਨਾ ਭੇਟਾ ਪਾਈ, ਕੋਈ ਮੇਟ ਨਹੀਂ ਸਕਦਾ ਦੇਵਤੇ ਸਾਰੇ ਸਤਸੰਗ ਜੀ ਭਗਤੋ ਭਗਤੀ ਵਿਚ ਪ੍ਰਵਿਰਤ ਹੋਣ ਵਾਲੇ ਲੋਕ, ਭਗਤਾਂ ਦੀ ਬਾਣੀ ਦਾ ਵੀ ਪਾਠ ਉਨਾ ਹੀ ਤੁਲ ਹੈ ਜਿੰਨਾ ਗੁਰਬਾਣੀ ਦੀ ਤੁਲਤਾ ਹੈ। ਸੋ ਆਓ ਵਿਅਕਤੀਆਂ ਨੂੰ ਕਾਗਰ ਕਰੋ। ਆਪ ਜੀ ਦੇ ਪਾਸ ਜਿਸ ਆ ਕੇ ਜਦੋਂ ਬੇਨਤੀ ਕੀਤੀ, ਕਬੀਰ ਸਾਹਿਬ ਜੀ ਕਹਿੰਦੇ ਭਾਈ ਉਹ ਕਹੇ ਜੇ ਸੀ, ਕਹਿੰਦੇ ਜੀ ਉੱਥੇ ਚੋਰ ਤਾਂ ਕੋਈ ਦਿਸਿਆ ਨੀ, ਉੱਥੇ ਤਾਂ ਬਸ ਇਸ ਤਰ੍ਹਾਂ ਦੇ ਪੰਡੇ ਹੀ ਸੀਗੇ, ਸੰਤ ਰੂਪ ਵਿਚ ਸਾਨੂੰ ਤਾਂ ਪ੍ਰਤੀਤ ਹੋਏ ਨੇ। ਕਹਿੰਦੇ ਦੱਸੋ ਨਿਸ਼ਾਨੀ, ਹੋਰ ਕੋਈ ਨੀ, ਕਹਿੰਦੇ ਉੱਥੇ ਆਇਆ ਸਾਡੇ ਇਸ਼ਨਾਨ ਕਰਦਿਆਂ ਉਹੀ ਸੇ, ਪਤਾ ਨੀ ਕੌਣ ਲੈ ਗਿਆ। ਕਬੀਰ ਸਾਹਿਬ ਜੀ ਨੂੰ ਸਤਸੰਗ ਜੀ ਜਿਸ ਪ੍ਰਕਾਰ ਇਹਨਾਂ ਨੇ ਦੱਸਿਆ ਹੈ ਉਹ ਵਰਣਨ ਕਰ ਰਹੇ ਹਨ। ਆਸਾ ਰਾਗ ਹੈ, ਗੱਜ ਸਾਡੇ ਤੈ ਤੈ ਧੋਤੀਆ, ਹੇ ਭਗਤ ਜੀ ਸਾਢੇ ਤਿੰਨ ਤਿੰਨ ਗੱਜ ਦੀਆਂ ਡਬਲ ਧੋਤੀਆਂ ਸੀ ਉਹਨਾਂ ਕੋਲੇ, ਇੱਕ ਧੋਤੀ ਨਾਲ ਨਹਾ ਲੈਂਦੇ ਗਿੱਲੀ ਹੁੰਦੀ ਵੇ, ਦੂਜੀ ਵਰਤ ਲੈਂਦੇ ਸੁੱਕੀ ਪਾ ਲੈਂਦੇ, ਤੇਰੇ ਪਾਇਨ ਤਗ ਤਗ ਜਨੇਊ ਤੀਰੇ ਪਾਏ ਹੋਏ ਸੀ। ਆਪਣਾ ਸਤਸੰਗਤ ਜੀ ਜਨੇਊ ਦਾ ਵਰਣਨ ਜਿਸ ਪ੍ਰਕਾਰ ਵਿਸਥਾਰ ਪੁਰਕਾਸਾ ਦੀ ਵਾਰ ਵਿਚ ਆਇਆ ਉਹ ਆਪਾਂ ਸੁਣ ਚੁੱਕੇ ਹਾਂ, ਪੜ੍ਹ ਚੁੱਕੇ ਹਾਂ ਕਿ ਕਿੰਨੇ ਅੱਗਰ ਦਾ ਜਨੇਊ ਹੁੰਦਾ, ਅੱਗਰ ਕਿਹਨੂੰ ਕਹਿੰਦੇ ਹਨ, ਨਾਲ ਹੀ ਬ੍ਰਾਹਮਣ ਕਿੰਨੇ ਅੱਗਰ ਦਾ ਜਨੇਊ ਪਾਉਂਦਾ, ਛੱਤਰੀ ਕਿੰਨੇ ਦਾ ਪਾਉਂਦਾ ਹੈ, ਔਰ ਜਨੇਊ ਦਾ ਭਾਵ ਕੀ ਹੈ। ਤਗ ਨਾ ਇੰਦਰੀ ਤਗ ਨਾ ਨਾਰੀ, ਇਹ ਤਾਦ ਕੁਮਾਰ ਨੇ ਕਿਹਾ ਇੰਦਰੀਆਂ ਦੇ ਤਗ ਪਾਓ ਭਾਈ ਜਿਹੜੀਆਂ ਪੁੱਠੇ ਪਾਸੇ ਜਾਂਦੀਆਂ ਹਨ। ਸੋ ਐਸਾ ਗਿਆਨ ਦਾ ਜਨੇਊ ਆਪ ਜੀ ਨੇ ਹਰਦਿਆਲ ਪੁਰੋਹਿਤ ਨੂੰ ਬਖਸ਼ਿਆ ਔਰ ਕਿਰਤ ਕਿਰਤ ਹੋ ਗਿਆ, ਬ੍ਰਹਮ ਗਿਆਨ ਪ੍ਰਾਪਤ ਕਰਕੇ ਜੰਮਣ ਮਰਨ ਮੇਟਿਆ ਹਰਦਿਆਲ ਨੇ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਕੇ। ਸੋ ਤੇਰੇ ਪਾਇਨ ਤਗ, ਇਹ ਕਹਿੰਦੇ ਕਬੀਰ ਜੀ ਉਹਨਾਂ ਦੇ ਤੇਰੇ ਜਨੇਊ ਪਾਏ ਸੀ। ਆਪਣੇ ਵੀ ਜਿਹੜੇ ਖਾਲਸਾ ਤਿਆਰ ਬਰ ਤਿਆਰ ਹੈ ਨਾ, ਉਹ ਕੰਘੇ ਦੋ ਦੋ ਰੱਖਦੇ ਆ ਵੀ ਜੇ ਅਚਨ ਚੇਤ ਪਾਉਂਦਿਆਂ ਦੇ ਇੱਕ ਦਾ ਦੰਦਾ ਟੁੱਟ ਗਿਆ ਫਿਰ ਕੀ ਕਰਾਂਗੇ। ਉਹ ਇਸ ਸਖਤ ਦੀ ਵਿਚਾਰ ਨੂੰ ਮੁੱਖ ਰੱਖ ਕੇ ਦੋ ਕੰਘੇ ਰੱਖਦੇ ਆ ਵੀ ਇਉਂ ਤਾਂ ਨਹੀਂ ਉਹ ਕੋਈ ਕਹੂਗਾ ਵੀ ਤੇਰੇ ਕੰਘਾ ਦਾ ਦੰਦਾ ਟੁੱਟਿਆ ਫਿਰ ਤੇਰੇ ਕਕਾਰ ਦੀ ਘਾਟ ਹੋ ਗਈ। ਉਹ ਪਹਿਲਾਂ ਹੀ ਦੋ ਰੱਖਦੇ ਹੈ ਕਿ ਰਹਿਤ ਵਹਿ ਚ ਕੋਈ ਫਰਕ ਨਾ ਪੈ ਜੇ। ਇਸੇ ਤਰ੍ਹਾਂ ਤੇਰੇ ਪਾਇਨ ਤੱਕ ਤੇ ਕੋਈ ਜਨੇਊ ਟੁੱਟ ਨਾ ਜਾਵੇ, ਤੀਰੇ ਤੀਰੇ ਪਾਏ ਹੋਏ ਨੇ। ਗੱਲੀ ਜਿੰਨਾ ਜਪ ਮਾਲੀਆਂ, ਅਸੀਂ ਜੀ ਉਹਨਾਂ ਨੂੰ ਪੁੱਛਿਆ ਵੀ ਸੀ ਵੀ ਸਾਡੇ ਵਸਤਰ ਸੀ ਧਨ ਨਹੀਂ ਦਿੰਦਾ, ਕੀ ਕਰੀਏ ਅਸੀਂ। ਅਸੀਂ ਉਹਨਾਂ ਨਾਲ ਜੋ ਗੱਲਾਂ ਕੀਤੀਆਂ, ਗੱਲਾਂ ਤਾਂ ਮਹਾਰਾ ਬਹੁਤ ਹੀ ਸੋਹਣੀਆਂ ਕਰਦੇ ਸੀ ਮਿੱਠੀਆਂ, ਨਾਲੇ ਗਲਾਂ ਦੇ ਵਿੱਚ ਜਪ ਮਾਲੀਆਂ ਮਾਲਾ ਪਾਈਆਂ ਹੋਈਆਂ ਸੀ ਬੜੀਆਂ ਸੋਹਣੀਆਂ ਉਹਨਾਂ ਨੇ। ਲੋਟੇ ਹੱਥ ਨਵਗ, ਹੱਥਾਂ ਦੇ ਵਿੱਚ ਬੜੇ ਸੋਹਣੇ ਉੱਜਲ ਉੱਜਲ ਮਾਂਜ ਕੇ ਗੰਗਾ ਦੇ ਰੇਤੇ ਨਾਲ ਉਹਨਾਂ ਨੇ ਪਾਤਰ ਸੀ ਉਹਨਾਂ ਦੇ ਲੋਟੇ ਸਨ ਪਾਣੀ ਭਰਨ ਵਾਸਤੇ ਪਕੜੇ ਹੋਏ। ਕਬੀਰ ਸਾਹਿਬ ਜੀ ਮੁਸਕਰਾ ਕੇ ਕਹਿੰਦੇ ਪ੍ਰੇਮੀਓ, ਓਏ ਹਰ ਕੇ ਸੰਤ ਨੇ ਆਖੀ ਹੈ ਬਾਨਾਰਸ ਕੇ ਠੱਗ। ਭਾਈ ਤੁਸੀਂ ਭੁਲੇਖਾ ਪੈ ਗਿਆ, ਇਹਨਾਂ ਇਹ ਨਿਸ਼ਾਨੀਆਂ ਵਾਲੇ ਹਰੀ ਦੇ ਸੰਤ ਨਹੀਂ ਹੋਇਆ ਕਰਦੇ, ਉਹ ਤਾਂ ਸਾਡੀ ਬਨਾਰਸ ਇਸ ਕਾਂਸੀ ਦੇ ਠੱਗ ਨੇ, ਉਹਨਾਂ ਨੇ ਉੱਤੋਂ ਭੇਸ ਬਣਾਇਆ ਹੋਇਆ। ਕਲਗੀਧਰ ਪਾਤਸ਼ਾਹ ਨੇ ਵੀ ਸਤਸੰਗ ਦੀ ਬਾਣੀ ਚਾਹੁੰਦਾ ਚਰਿਤਰਾਂ ਚ, ਚਾਰ ਠੱਗ ਸੀ ਉਹ ਜਾ ਕੇ ਤੀਰਥਾਂ ਤੇ ਠੱਗਿਆ ਕਰਦੇ ਧਰਮ ਦੀ ਆੜ ਲੈ ਕੇ। ਕੀ ਕਰਦੇ ਸਤਸੰਗ ਜੀ, ਵਾਲਾ ਪਕੜ ਲੈਂਦੇ। ਇੱਕ ਦੀ ਤਾਂ ਡਿਊਟੀ ਸੀ ਵੀ ਦੱਸਣਾ ਜਦੋਂ ਆਦਮੀ ਇਹਦੇ ਨੰਗੋ ਹੈ ਕਿਤੇ ਘੁਮਾਇਆ ਹੈਗੀ ਕਿ ਨਹੀਂ। ਅੱਗੇ ਕਾਗਜ਼ ਦੇ ਤਾਂ ਰੁਪਈਏ ਹੁੰਦੇ ਨਹੀਂ ਸੀ, ਚਾਂਦੀ ਦੇ ਰੁਪਈਏ ਬਾਂਸਲੀ ਚ ਪਾਉਣੇ ਪੈਂਦੇ ਸੀ, ਲੱਕਣਾ ਬਾਂਸਲੀਆਂ ਬੰਨੀਆਂ ਹੁੰਦੀਆਂ ਲੋਕਾਂ ਦੇ ਧਨੀਆਂ ਦੇ। ਇੱਕ ਦੀ ਡਿਊਟੀ ਸੀ ਕਿ ਤੂੰ ਦੱਸੀ ਵੀ ਆਦਮੀ ਧਨ ਵਾਲਾ ਆ ਗਿਆ, ਦੂਜਾ ਨੂੰ ਕਿਹਾ ਸੀ ਤੂੰ ਜੁਗਤੀ ਦੱਸੀ ਵੀ ਕਿਵੇਂ ਉਸ ਨੂੰ ਆਪਾਂ ਠੱਗੀਏ। ਐ ਸਤਸੰਗ ਜੀ, ਇੱਕ ਨੂੰ ਕਿਹਾ ਸੀ ਵੀ ਜਦੋਂ ਬੰਦਾ ਆਵੇ ਉਹ ਵੀ ਦੱਸ ਦੀ। ਇੱਕ ਜਪਦਾ ਸੀ ਨਾਰਾਇਣ 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 ਦਾ ਜਪ ਜਪਦਾ ਸੀ, ਦੂਸਰਾ ਦਮੋਦਰ ਦਮੋਦਰ ਦਮੋਦਰ, ਇਹ ਵੀ ਭਗਵਾਨ ਦਾ ਨਾਮ ਹੈ। ਮਾਤਾ ਯਸ਼ੋਦਾ ਨੇ ਗਊਆਂ ਦੇ ਗਰਸੇ ਇਕੱਠੇ ਕਰਕੇ ਕ੍ਰਿਸ਼ਨ ਦੇ ਨਾ ਪੇਟ ਨੂੰ ਵੜ ਕੇ ਉਖੜ ਨਾ ਬੰਨਤਾ ਸੀ, ਉਦੋਂ ਦਾ ਨਾਮ ਦਮੋਦਰ ਪਿਆ ਹੋਇਆ ਹੈ। ਬਿੰਦਰਾਵਨ ਚ ਭਗਵਾਨ ਜੀ ਰਹਿੰਦੇ ਰਹੇ ਨੇ, ਇੱਕ ਬਿੰਦਰਾਵਨ ਦਾ ਜਾਪ ਜਪਦਾ ਸੀ ਵੀ ਧੰਨ ਹੈ ਬਿੰਦਰਾਵਨ ਜਿੱਥੇ ਕ੍ਰਿਸ਼ਨ ਜੀ ਖੇਲਦੇ ਰਹੇ, ਧੰਨ ਧੰਨ ਬਨਖੰਡ ਬਿੰਦਰਾਵਨਾ ਜਾਂ ਖੇਲਿਆ ਸ੍ਰੀ ਨਾਰਾਇਣ, ਧੰਨ ਧੰਨ ਮਾਤਾ ਦੇਵਕੀ ਜਾਂ ਗ੍ਰਹਿ ਰਮਈਆ ਕਮਲਾਪਤੀ, ਉਹ ਬਿੰਦਰਾਵਨ ਦਾ ਜਾਪ ਜਪਦਾ ਸੀ। ਇੱਕ ਕਹਿੰਦਾ ਸੀ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ। ਇਹ ਚਾਰਾਂ ਦੀ ਬੋਲੀ, ਠੱਗਾਂ ਦੀ ਟੋਲੀ ਇੱਕੋ ਹੀ ਬੋਲੀ, ਆਪਸ ਵਿੱਚ ਹੀ ਸਮਝਦੇ ਸੀ। ਅੱਖਾਂ ਮੀਚ ਕੇ ਗੰਗਾ ਦੇ ਕਿਨਾਰੇ ਚਾਰੇ ਬੈਠੇ ਰਹਿਣਾ, ਇੱਕ ਨੇ ਤਾਂ ਦੱਸ ਦੇਣਾ ਨਾਰਾਇਣ ਨਾਰਾਇਣ, ਉੱਚੀ ਉੱਚੀ ਬੋਲਣ ਲੱਗ ਜਾਣਾ, ਪਹਿਲਾਂ ਤਾਂ ਮੂੰਹ ਚ ਬੋਲਦੇ। ਜਦ ਕੋਈ ਆਦਮੀ ਆ ਜਾਣਾ ਨਾ ਚੰਗਾ, ਉਹਨੇ ਕਹਿੰਦਾ ਨਾਰਾਇਣ ਨਾਰਾਇਣ, ਵੀ ਆਦਮੀ ਆ ਗਿਆ ਆਦਮੀ ਆ ਗਿਆ। ਹੈ ਤਾਂ ਨਾਰਾਇਣ ਪਰਮੇਸ਼ਵਰ ਦਾ ਜਾਪ। ਦੂਜੇ ਨੇ ਜੇ ਉਹਦੇ ਕੋਲ ਧਨ ਹੋਣਾ ਤਾਂ ਬੋਲਣਾ ਨਹੀਂ, ਬੋਲਣਾ ਨਹੀਂ। ਜੇ ਉਹਨੇ ਕਹਿਣਾ ਵੀ ਮਾਇਆ ਹੈਗੀ, ਉਹਨੇ ਕਹਿਣਾ ਦਮੋਦਰ ਦਮੋਦਰ, ਵੀ ਇਹਦੇ ਉਧਰ ਪੇਟ ਦੇ ਨਾਲ ਬਾਂਸਣੀ ਬੰਨੀ ਹੋਈ ਹੈ ਤੁਹਾਨੂੰ ਇਹਦੇ ਕੋਲੇ। ਤੀਜੇ ਨੇ ਜੁਗਤੀ ਦੱਸਣੀ ਬਿੰਦਰਾਵਨੇ, ਵੀ ਜੰਗਲ ਨੂੰ ਲੈ ਚਲੋ ਇਹਨੂੰ ਪਰਚਾ ਕੇ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ। ਚੌਥੇ ਨੇ ਕਹਿਣਾ ਹਰੇ ਕ੍ਰਿਸ਼ਨ ਹਰੇ, ਬਨੇਰਾ ਹੋ ਜਾਣ ਦਿਓ, ਫਿਰ ਹਰੇ ਖੋਹਾਂਗੇ ਇਹਦਾ ਧਨ। ਐ ਸੱਚ ਸਮਝੀਓ, ਸੀਤਾਂ ਦੇਖ ਲਓ ਜਾਪ ਜਪਣ ਵਾਲੇ ਹੀ। ਇਹੋ ਜਿਹੇ ਠੱਗਾਂ ਦੇ ਨਾਲ ਵਾਹ ਪਿਆ ਹੈ ਇਹਨਾਂ ਪ੍ਰੇਮੀਆਂ ਦਾ ਜੋ ਕਬੀਰ ਸਾਹਿਬ ਦੇ ਸੇਵਕ ਸੀ। ਕਬੀਰ ਸਾਹਿਬ ਜੀ ਕਹਿੰਦੇ ਭਾਈ ਉਹ ਹਰ ਕੇ ਸੰਤ ਨਾ ਆਖੀਐ, ਉਹ ਹਰੀ ਦੇ ਸੰਤ ਨਹੀਂ ਕਹੀਦੇ, ਇਹੋ ਜੇ ਦੇਖਿਓ ਕਿਤੇ ਭੁਲੇਖੇ ਚ ਨਾ ਪੈ ਜਾਓ। ਉਹ ਬਾਨਾਰਸ ਕੇ ਠੱਗ, ਬਾਨਾ ਤੇ ਅਸੀਂ ਦੋ ਨਦੀਆਂ ਚੱਲਣੇ ਕਰਕੇ ਉੱਥੇ ਨੇੜੇ ਗੰਗਾ ਚਾਹ ਕੇ ਪੈਂਦੀਆਂ, ਇਸ ਕਰਕੇ ਬਨਾਰਸ ਨਾਂ ਹੈ ਸਤਸੰਗਤ ਜੀ। ਪਹਿਲਾ ਨਾਂ ਕੰਸ਼ੀ ਜੀ ਹੈ। ਕਬੀਰ ਸਾਹਿਬ ਜੀ ਕਹਿੰਦੇ ਐਸੇ ਸੰਤ ਨਮੋ ਕੋ ਭਾਵ ਹੈ, ਭਾਈ ਤੁਸੀਂ ਉਹਨਾਂ ਤੇ ਭਰੋਸਾ ਕਰਕੇ ਆਇਓ, ਹੈ ਉਹ ਠੱਗ, ਇਹੋ ਜਿਹੇ ਸੰਤ ਤੁਹਾਨੂੰ ਤਾਂ ਨਹੀਂ ਚੰਗੇ ਲੱਗਦੇ। ਡਾਲਾ ਸੋ ਪੇਡਾ ਗਟਕਾਵ ਹੈ, ਕੀ ਨੇ ਉਹ ਤਾਂ ਖੂਨੀ ਨੇ, ਸੰਤ ਨਹੀਂ ਹਨ। ਬਿਰਸ਼ ਦਾ ਫਲ ਤੋੜ ਕੇ ਖਾਣਾ ਕੋਈ ਗੁਨਾਹ ਨਹੀਂ, ਖਾ ਲੈਂਦੇ ਆ ਲੋਕ, ਪਰ ਜੇ ਬਿਰਸ਼ ਨੂੰ ਜੜੋ ਹੀ ਜਿਹੜਾ ਕੋਈ ਪੱਟੇ ਉਹਨੂੰ ਤਾਂ ਮੂਰਖ ਕਹਿੰਦੇ ਨਾ, ਵੀ ਤੂੰ ਨਾਲੇ ਫਲ ਖਾਣਾ ਨਾਲੇ ਇਹਨੂੰ ਜੜੋਂ ਪੱਟਣਾ। ਉਹ ਐਸੇ ਨੇ ਡਾਲਾ ਟਾਹਣੀਆਂ ਨੂੰ ਕਹਿੰਦੇ ਨੇ, ਪੇੜ ਨਾ ਬਿਰਸ਼ ਦਾ ਹੈ, ਉਹ ਨਾਲੇ ਤਾਂ ਮਾਰ ਦਿੰਦੇ ਨੇ ਨਾਲੇ ਧਨ ਲੈ ਜਾਂਦਾ, ਇਕੱਲਾ ਧਨ ਨਹੀਂ ਖੋਹਦੇ। ਬਿਰਸ਼ ਦੇ ਫਲ ਵਾਂਗੂ ਫਲ ਲੈ ਜਾਣ, ਚਲੋ ਲੈ ਗਏ, ਧਨ ਖੋਹ ਲਿਆ ਤਾਂ ਖੋਹ ਲਿਆ, ਚਲੋ ਹੋਰ ਮਿਲ ਜੂਗਾ। ਚੋਰਾਂ ਦੀਆਂ ਕਦੇ ਹਵੇਲੀਆਂ ਨਹੀਂ ਪਈਆਂ, ਉਹ ਭੁੱਖੇ ਹੀ ਰਹਿਣਗੇ, ਪਰਾਇਆ ਧਨ ਕਿੱਥੇ ਬਰਕਤ ਹੁੰਦੀ ਹੈ? ਸਿਆਣਾ ਬੰਦਾ ਸਬਰ ਕਰ ਲੈਂਦਾ ਹੈ, ਪਰ ਉਹ ਨਾਲ ਮਾਰ ਹੀ ਦਿੰਦੇ ਹੈ। ਜਿਵੇਂ ਕੋਈ ਫਲ ਵੀ ਖਾਵੇ ਤੇ ਵਿਰਛ ਵੀ ਜਾਂਦਾ ਜਾਂਦਾ ਪੱਟ ਜਾਵੇ, ਗੱਟ ਗੱਟ ਕਰਕੇ ਸਾਰਾ ਪੀ ਜਾਂਦੇ ਨੇ। ਜਿਵੇਂ ਕੋਈ ਕਿਸੇ ਵਸਤੂ ਨੂੰ ਐਂ ਉਹ ਲੋਕਾਂ ਨੂੰ ਮਾਰਦੇ ਵੀ ਨੇ ਨਾਲੇ ਧਨ ਖੋਹਦੇ ਨੇ। ਐਸੇ ਸੰਤ ਨਾ ਮੋਕੋ ਭਾਵ ਹੈ, ਇਹੋ ਜਿਹੇ ਸਾਨੂੰ ਚੰਗੇ ਨਹੀਂ ਲੱਗਦੇ। ਕਹਿੰਦੇ ਜੀ ਹੋਰ ਨਿਸ਼ਾਨੀਆਂ ਦੱਸ ਦਿੰਦੇ ਉਹਨਾਂ ਦੀਆਂ, ਰਹਾਓ ਸਾਈ ਦੇ ਕੇ ਕਹਿੰਦੇ ਹਨ। ਬਾਸਨ ਮਾਂਜ ਚੜਾਵੇ ਉੱਪਰ ਕਾਠੀ ਧੋਏ ਜਲਾਵੇ। ਅਸੀਂ ਤਾਂ ਜੀ ਉਹਨਾਂ ਤੇ ਭੋਰਾ ਸ਼ੰਕਾ ਨਹੀਂ ਕੀਤੀ ਵੀ ਚੋਰ ਹੋਣਗੇ। ਉਹਨਾਂ ਨੇ ਉੱਥੇ ਚੌਂਕਾ ਦੇ ਕੇ ਨਾ ਗੋਬਰ ਦਾ ਬੜੇ ਸੋਹਣੇ ਬਰਤਨ ਮਾਂਜਦੇ ਸੀ, ਚਿੱਟੇ ਚਿੱਟੇ ਉੱਜਲ ਚੁੱਲ੍ਹਿਆਂ ਤੇ ਚੜਾਉਂਦੇ ਸੀ, ਬਰਤਨ ਰੱਖਦੇ ਸੀ, ਨਾਲੇ ਲੱਕੜੀਆਂ ਵੀ ਉਹ ਬਿੱਠ ਬੁੱਠ ਨਾ ਹੋਵੇ ਲੱਕੜੀ ਦੇ ਉੱਤੇ, ਸਾਡੇ ਰਸੋਈ ਚ ਪਵਿੱਤਰ ਹੋਜੂ, ਜੂਠੀ ਹੋਜੂ। ਜਿੰਨੀ ਲੱਕੜ ਉਹ ਜਾਲਦੇ ਸੀ ਚੁੱਲ੍ਹੇ ਤੇ, ਧੋ ਕੇ ਲੱਕੜੀਆਂ ਜਾਲਦੇ ਸੀ, ਧੋ ਧੋ ਕੇ ਸੁਕਾ ਕੇ ਫੇਰ ਲੱਕੜੀਆਂ ਜਾਲਣੀਆਂ। ਕਿਉਂ? ਲੱਕੜੀਆਂ ਦੇ ਉੱਤੇ ਜਾਨਵਰਾਂ ਦੀਆਂ ਬਿੱਠਾਂ ਕੀਤੀਆਂ ਹੁੰਦੀਆਂ, ਉਹ ਜੇ ਹੱਥ ਨੂੰ ਲੱਗ ਗਈਆਂ ਫੇਰ ਉਹ ਤਾਂ ਜੂਠਾ ਹੀ ਹੋ ਗਿਆ। ਉਹਨਾਂ ਨੇ ਜੀ ਕਾਠ ਦੀਆਂ ਲੱਕੜਾਂ ਵੀ ਧੋ ਧੋ ਕੇ ਸਾੜਦੇ ਸੀ ਚੁੱਲ੍ਹੇ ਦੇ ਵਿੱਚ, ਜਿੱਥੇ ਭੋਰ ਸੋਈ ਬਣਾਉਂਦੇ ਸੀ। ਬਸਦਾ ਖੋਦ ਕਰੇ ਦੋਏ ਚੁੱਲ੍ਹੇ, ਫਿਰ ਇੰਨੇ ਪਵਿੱਤਰ ਜੀ ਉਹ, ਉਹਨਾਂ ਨੂੰ ਸਾਨੂੰ ਤਾਂ ਨਹੀਂ ਸ਼ੰਕਾ ਵੀ ਉਹਨਾਂ ਨੇ ਧਨ ਲਿਆ ਹੋਊ। ਕਹਿੰਦੇ ਨਾ ਭਾਈ, ਉਹੀ ਠੱਗ ਨੇ। ਕਹਿੰਦੇ ਜੀ ਧਰਤੀ ਖੋਦ ਕੇ ਉਹਨਾਂ ਨੇ ਦੋ ਦੋ ਚੁੱਲ੍ਹੇ ਬਣਾਏ ਹੋਏ ਸੀ, ਇੱਕ ਚੁੱਲ੍ਹੇ ਦੇ ਉੱਤੇ ਆਪਣੀ ਰਸੋਈ ਬਣਾਉਂਦੇ ਸੀ, ਦੂਜੇ ਚੁੱਲ੍ਹੇ ਚ ਅੱਗ ਬਾਲਦੇ, ਜੇ ਕੋਈ ਅੱਗ ਮੰਗਣ ਆ ਜਾਵੇ ਆਪਦੇ ਚੁੱਲ੍ਹੇ ਚੋਂ ਅੱਗ ਨਹੀਂ ਦੇਈਦੀ, ਵੀ ਜੂਠੀ ਨਾ ਕਰ ਦੇਵੇ ਕਿਤੇ। ਉਹ ਦੂਸਰਾ ਚੁੱਲ੍ਹਾ ਜਿਹੜਾ ਵਾਧੂ ਹੁੰਦਾ ਉਹਦੇ ਚੋਂ ਅੱਗ ਦੇ ਦੇਣੀ, ਲੈ ਭਾਈ ਲੈ ਜਾ। ਅੱਗੇ ਆਪਣੇ ਸਮਾਜ ਵਿੱਚ ਵੀ ਬੁੜੀਆਂ ਚੱਪਣ ਚੱਕ ਲੈਂਦੀਆਂ, ਕੋਈ ਭਾਂਡਾ ਲੈ ਭੈਣੇ ਮੈਂ ਅੱਗ ਲੈਣ ਆਈ ਹਾਂ ਤੇਰੇ ਕੋਲੇ, ਆਪਣੇ ਰਵਾਇਤ ਸੀ। ਦੋ ਦੋ ਚੁੱਲ੍ਹੇ ਬਣਾਏ ਹੋਏ ਸੀ ਉਹਨਾਂ ਨੂੰ, ਸਾਰੇ ਮਾਨਸ ਖਾਵੇ। ਉਹ ਜੀ ਸਾਰੇ ਫਿਰ ਨਾ ਭੋਜਨ ਬਣਾ ਕੇ ਇਕੱਠੇ ਹੋ ਕੇ ਖਾਂਦੇ ਦੇਖੇ ਅਸੀਂ ਬੜੇ ਪ੍ਰੇਮ ਨਾਲ, ਏਕਾ ਬੜਾ ਉਹਨਾਂ ਚ। ਜਿੰਨੇ ਮਾਨਸ ਸੀ ਨਾ ਉਹ ਸਾਰੇ ਇੱਕ ਥਾਂ ਬੈਠ ਕੇ ਖਾਂਦੇ ਸੀ, ਉਹਨਾਂ ਦੀਆਂ ਨਿਸ਼ਾਨੀਆਂ। ਕਬੀਰ ਸਾਹਿਬ ਜੀ ਕਹਿੰਦੇ ਠੀਕ ਹੈ ਭਾਈ, ਤੁਸੀਂ ਉਹਨਾਂ ਤੇ ਭਰੋਸਾ ਕਰ ਲਿਆ, ਉਹ ਤਾਂ ਸਾਰੇ ਹੀ ਆਦਮੀ ਨੂੰ ਨਿਗਲਣ ਵਾਲੇ ਨੇ, ਉਹ ਨਹੀਂ ਛੱਡਦੇ ਕੁਝ ਵੀ ਕੋਲੇ, ਉਹ ਬਨਾਰਸ ਦੇ ਠੱਗ ਹਨ। ਉਹ ਪਾਪੀ ਸਦਾ ਫਿਰੇ ਅਪਰਾਧੀ, ਉਹ ਭਾਈ ਪਾਪੀ ਨੇ, ਗੰਗਾ ਦੇ ਉਹ ਪੰਡੇ ਨਾ ਸਮਝ ਲਿਓ, ਸੰਤ ਨਾ ਸਮਝ ਲਿਓ, ਸਦਾ ਹੀ ਅਪਰਾਧ ਕਰਦੇ ਹੈ। ਹਰ ਵੇਲੇ ਬੰਦੇ ਨੂੰ ਲੋਭ ਦੀ ਨਿਗਾਹ ਨਾਲ ਦੇਖਦੇ ਹੈ ਕਿ ਇਹਦੇ ਕੋਲੋਂ ਕੀ ਹੈ, ਇਹਦੇ ਕੋਲੋਂ ਅਸੀਂ ਲੈ ਜਾਈਏ, ਕੁਛ ਨਾ ਕੁਛ ਖੋਸ ਲਈਏ। ਮੁੱਖੋਂ ਅਪਰਸ ਕਹਾਵ ਹੈ, ਮੁੱਖੋਂ ਭਾਈ ਉਹ ਅਪਰਸ ਹੁੰਦਾ ਛੋਹਣ ਤੋਂ ਬਿਨਾਂ। ਕਹਿੰਦੇ ਸਾਰੇ ਨਾਲ ਕੋਈ ਛੋਹੇ ਹੋ ਨਾ, ਅਸੀਂ ਉੱਚ ਜਾਤੀ ਦੇ, ਸਰਸਵਤ ਜਾਤੀ, ਭਾਰਦਵਾਜ ਜਾਤੀ ਦੇ ਬ੍ਰਾਹਮਣ, ਸਾਡੇ ਨੂੰ ਕੋਈ ਛੋਹੇ ਹੋ ਨਾ, ਉਹ ਅਪਰਸ ਕਹਿੰਦੇ, ਅਸੀਂ ਛੋਹਦੇ ਨਹੀਂ ਕਿਸੇ ਨੂੰ। ਉਹ ਭਾਈ ਜਿਹੜੇ ਐਸੇ ਲੋਕ ਨੇ ਤੀਰਥਾਂ ਤੇ ਰਹਿਣ ਵਾਲੇ, ਸਦਾ ਸਦਾ ਫਿਰੇ ਅਭਿਮਾਨੀ। ਕਬੀਰ ਸਾਹਿਬ ਜੀ ਕਹਿੰਦੇ ਵੀ ਸਦਾ ਤਿੰਨੇ ਕਾਲ ਹੀ ਉਹ ਅਭਿਮਾਨੀ ਹੰਕਾਰੀ ਹੋ ਕੇ ਫਿਰਦੇ ਨੇ, ਹੋਰ ਜਾਤਾਂ ਨੂੰ ਨੀਵੇਂ ਸਮਝਦੇ ਨੇ ਆਪ ਤੋਂ, ਉਹਨਾਂ ਦੇ ਅੰਦਰ ਹੰਕਾਰ ਹੈ। ਸਗਲ ਕੁਟੰਬ ਡੁਬਾਵੇ, ਉਹ ਆਪ ਤਾਂ ਡੁੱਬਣਗੇ, ਆਪਣੇ ਪਰਿਵਾਰ ਨੂੰ ਵੀ ਡੋਬਣਗੇ। ਰਹਿੰਦੇ ਗੰਗਾ ਤੇ ਨੇ, ਕਮਾਈ ਉਹਨਾਂ ਦੀ ਪਾਪ ਵਾਲੀ ਹੈ, ਸਾਰੇ ਪਰਿਵਾਰ ਨੂੰ ਜਿਹੜੀ ਇਹੀ ਜੀ ਕਮਾਈ ਚੋਰੀ ਕਰਕੇ ਖਵਾਉਂਦੇ ਨੇ, ਉਹਨਾਂ ਨੂੰ ਵੀ ਵਿਚਾਰਿਆਂ ਨੂੰ ਡੋਬਦੇ ਨੇ, ਪਰਿਵਾਰ ਨੂੰ ਵੀ, ਉਹਨਾਂ ਦੀ ਮਲੀਨ ਬੁੱਧੀ ਹੁੰਦੀ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ। ਕਬੀਰ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਠੱਗਾਂ ਨੇ ਨਾ ਜਿਹੜੇ ਇਹੋ ਜਿਹੇ ਪੰਡਿਤਾਂ ਉੱਤੋਂ ਭੇਖ ਬਣਾਇਆ ਹੋਇਆ, ਉਹਨਾਂ ਦਾ ਮਨ ਉਹਨਾਂ ਨੇ ਜਿੱਥੇ ਲਾਇਆ ਉੱਥੇ ਹੀ ਲੱਗਿਆ ਹੋਇਆ ਠੱਗਣ ਚ। ਉਹਨਾਂ ਨੂੰ ਕੋਈ ਪਰਵਾਹ ਨਹੀਂ, ਕੋਈ ਭੈ ਨਹੀਂ ਕਿ ਕਾਂਸੀ ਮਰਨਾਥ ਮੋਕਸ਼ ਕਿ ਸ਼ੰਕਰ ਜੀ ਨੇ ਇੱਥੇ ਕਾਂਸੀ ਵਸਾਈ ਹੈ, ਕੀ ਸੁੰਦਰ ਤੀਰਥ ਹੈ, ਇੱਥੇ ਮੁਕਤੀਆਂ ਪ੍ਰਾਪਤ ਹੁੰਦੀਆਂ, ਬੜੇ ਬੜੇ ਵਿਦਵਾਨ ਵਿਦਿਆ ਅਧਿਐਨ ਕਰਦੇ ਹੈ, ਸਤਯੁਗ ਵਰਤ ਰਿਹਾ ਇੱਥੇ। ਭਾਈ ਗੁਰਦਾਸ ਜੀ ਕਾਂਸੀ ਵਿੱਚ ਗਏ, 500 ਪੰਡਿਤ ਸਤਸੰਗ ਜੀ ਭਾਈ ਗੁਰਦਾਸ ਦੇ ਚਰਨੀ ਪਿਆ, ਅਕਾਲ ਤਖ਼ਤ ਤੇ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆ ਕੇ ਸਿੱਖੀ ਧਾਰਨ ਕੀਤੀ। ਇਹ ਕਥਾ ਆਪਾਂ ਇੱਥੇ ਐਸੇ ਸਥਾਨ ਤੇ ਵਿਚਾਰ ਚੁੱਕੇ ਹਾਂ। ਸੋ ਕਾਂਸੀ ਵਿਦਿਆ ਦਾ ਗੜ ਹੈ। ਕਬੀਰ ਸਾਹਿਬ ਜੀ ਸਤਿ ਉੱਥੇ ਸੁਭਾਏਮਾਨ ਨੇ, ਕਹਿੰਦੇ ਭਾਈ ਉਹ ਜਿਹੜੇ ਜਿੱਤ ਕੋ ਲਾਇਆ ਤਿੱਥ ਹੀ ਲਾਗਾ, ਜਿੱਥੇ ਉਹਨਾਂ ਨੇ ਮਨ ਲਾਇਆ ਪੁੱਠੇ ਪਾਸੇ ਉੱਥੇ ਲੱਗਿਆ ਹੋਇਆ। ਤੈਸੇ ਕਰਮ ਕਮਾਵੇ, ਉਹਨਾਂ ਦੇ ਜਿਹੜੇ ਇੰਦਰੇ ਨੇ ਹੱਥ ਪੈਰ, ਉਹ ਵੀ ਹੁਕਮ ਮਨ ਦਾ ਹੀ ਹੁਕਮ ਮੰਨਦੇ ਨੇ, ਉਹੋ ਜਿਹਾ ਉਹ ਕੰਮ ਕਰਦੇ ਨੇ। ਅਖੀਰ ਤੇ ਕਹਿੰਦੇ ਆ ਕਹੋ ਕਬੀਰ ਜੀ ਸਤਿਗੁਰ ਭੇਟਾ, ਕਹਿੰਦੇ ਜੀ ਫਿਰ ਤੀਰਥਾਂ ਤੇ ਰਹਿ ਕੇ ਇਹੋ ਜਿਹੇ ਵਿਹਾਰ, ਕਹਿੰਦੇ ਭਾਈ ਉਹ ਹੰਕਾਰੀ ਨੇ, ਹੰਕਾਰੀ ਆਦਮੀ ਕਦੇ ਗੁਰੂ ਨਹੀਂ ਧਾਰਦਾ, ਜਿਹੜਾ ਗੁਰੂ ਧਾਰਦਾ ਉਹਦੇ ਵਿੱਚ ਹੰਕਾਰ ਨਹੀਂ ਰਹਿੰਦਾ, ਗੁਰੂ ਸਾਹਿਬ ਕੱਢ ਦਿੰਦੇ। ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਕੱਢਿਆ ਘਰ ਘਰ ਮੰਗਾਹੇ, ਹੰਕਾਰੀਆਂ ਨੂੰ ਹਰ ਵੇਲੇ ਦੁੱਖ ਬਣਿਆ ਰਹੇਗਾ, ਭੁੱਖ ਮਾਇਆ ਦੀ ਤ੍ਰਿਸ਼ਨਾ ਲੱਗੀ ਰਹੇਗੀ ਹਰ ਵੇਲੇ, ਹੱਥ ਅੱਡੀ ਰੱਖਣਗੇ ਕਦੇ ਸ਼ਾਂਤੀ ਨਹੀਂ ਆ ਸਕਦੀ। ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ ਤੁਸੀਂ ਭਾਣਾ ਮੰਨੋ, ਆ ਗਿਆ ਧਨ ਤੁਹਾਡਾ ਸਾਡੇ ਕੋਲੇ, ਤੁਸੀਂ ਇਹਨਾਂ ਮਨ ਚ ਪਸ਼ਚਾਤਾਪ ਨਾ ਕਰਿਓ। ਕਹੋ ਕਬੀਰ ਜੀ ਸਤਿਗੁਰ ਭੇਟਾ, ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਜੈਸੇ ਗੁਰੂ ਭੇਟਾ ਮਿਲ ਜਾਣ, ਉਹਨਾਂ ਨੂੰ ਭਾਈ ਪੁਨਰ ਜਨਮ ਨਾ ਆਵੇ, ਮੁੜ ਕੇ ਉਹ ਨਹੀਂ ਜਨਮ ਚਾਹੁੰਦੇ। ਕਹਿੰਦੇ ਜੀ ਫਿਰ ਉਹ ਕਹਿੰਦੇ ਭਾਈ ਉਹੀ ਤਾਂ ਸੰਤ ਨੇ, ਸਤਿਗੁਰਾਂ ਤੋਂ ਬਿਨਾਂ ਸੰਤ ਪਦਵੀ ਨਗੁਰੇ ਨੂੰ ਨਹੀਂ ਮਿਲਦੀ, ਜਿਹਨੇ ਗੁਰੂ ਕੀ ਸਿੱਖਿਆ ਲਈ, ਗੁਰੂ ਕਾ ਅੰਮ੍ਰਿਤ ਛਕਿਆ, ਕਮਾਈ ਕੀਤੀ, ਤਦੇ ਆਪਾਂ ਉਸ ਨੂੰ ਕਹਿੰਦੇ ਹਾਂ ਭਾਈ ਸੰਤ ਹੈ ਆਪਣੇ ਵਿੱਚੋਂ। ਇਹ ਪੁਨਰ ਜਨਮ ਨਾ ਆਵੇ, ਮੁੜ ਕੇ ਸਤਸੰਗ ਜੀ ਉਹ ਜਨਮ ਚ ਨਹੀਂ ਆਉਂਦਾ ਜਿਹੜਾ ਐਸਾ ਗੁਰੂ ਕੀ ਸਿੱਖਿਆ ਨੂੰ ਧਾਰਨ ਵਾਲਾ ਹੈ। ਕਹਿੰਦੇ ਜੀ ਫਿਰ ਅਸੀਂ ਤਾਂ ਭੋਲੇ ਹਾਂ, ਕਿਰਪਾ ਕਰਕੇ ਦੱਸੋ ਫਿਰ ਸੰਤ ਹੁੰਦੇ ਕਿਹੋ ਜਿਹੇ ਨੇ, ਅਸੀਂ ਤਾਂ ਇਹਨਾਂ ਨੂੰ ਹੀ ਸੰਤ ਮੰਡੀ ਬੈਠੇ ਸੀ ਜਿਨ੍ਹਾਂ ਨੇ ਸਾਨੂੰ ਠੱਗ ਲਿਆ। ਕਬੀਰ ਸਾਹਿਬ ਜੀ ਕਹਿੰਦੇ ਗਾਹਾਂ ਨੂੰ ਨਾ ਭੁਲੇਖੇ ਚ ਆ ਜਾਇਓ, ਲਓ ਤੁਹਾਨੂੰ ਸੰਤਾਂ ਦੀ ਨਿਸ਼ਾਨੀ ਦੱਸੀਏ। ਐਸੇ ਸੰਤਨ ਮੋਕੋ ਭਾਵ ਹੈ, ਇਹੋ ਜਿਹੇ ਸੰਤ ਸਾਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ। ਕਿਹੜੇ ਡਾਲਾ ਸਿਉਂ ਪੇਡਾ ਗਟਕਾਵੇ, ਆ ਸੰਸਾਰ ਬਿਰਛ ਦੀ ਨਿਆਈ ਹੈ, ਚਾਰੇ ਖਾਣੀਆਂ ਟਹਿਣੇ ਹਨ, ਜਿੰਨੇ ਜੀਵ ਨੇ ਸਤਸੰਗ ਜੀ ਇਹ ਪੱਤੇ ਹਨ, ਇਹ ਜਿਹੜੇ ਇਹਨਾਂ ਦੇ ਧਰਮ ਦੇ ਸਹਿਤ ਹੋਣਾ, ਇਹ ਇਹਨਾਂ ਦੇ ਅੰਦਰ ਫੁੱਲ ਹੈ, ਸੁਗੰਧੀ ਆ ਰਹੀ ਹੈ। ਧਰਮੀ ਬੰਦੇ ਦੇ ਕੋਲੋਂ ਸੁਗੰਧੀ ਆਊ, ਜਾਂ ਨਹੀਂ ਧਰਮੀ ਉਹਦੇ ਕੋਲੋਂ ਦੁਰਗੰਧੀ ਆਊ, ਕਿਉਂ ਕੁਝ ਜਰਦਾ ਖਾਧਾ ਹੋਊ, ਕੋਈ ਸ਼ਰਾਬ ਪੀਤੀ ਹੋਊ, ਦੁਰਗੰਧੀ ਆਉਣੀ ਆ ਉਹਦੇ ਕੋਲੋਂ। ਧਰਮ ਫੁੱਲ ਫਲ ਗਿਆਨ, ਐਸੇ ਸਤਸੰਗ ਜੀ ਇਹ ਬਿਰਛੀ ਦੀ ਨਿਆਈ ਸੰਸਾਰ ਹੈ। ਡਾਲਾ ਸੋ ਪੇਡਾ ਗਟਕਾਵੇ, ਇਹ ਸੰਸਾਰ ਦਾ ਮੁੱਢ ਸਤਸੰਗ ਅਵਿਦਿਆ ਹੈ, ਅਗਿਆਨ। ਗੁਰਬਾਣੀ ਸੁਖਾਲੀ ਤੋਂ ਸੁਖਾਲੀ ਵੀ ਹੈ, ਔਖੀ ਤੋਂ ਔਖੀ ਵੀ ਹੈ। ਸੋ ਇਧਰੀਆਂ ਉਧਰੀਆਂ ਗੱਲਾਂ ਮਾਰਨ ਦਾ ਨਾ ਕਥਾ ਨਹੀਂ, ਨਰੋਲ ਗੁਰਬਾਣੀ ਨੂੰ ਵਿਚਾਰੀਏ। ਅੱਜ ਨੀ ਭਾਈ ਸਮਝ ਆਊ, ਕੱਲ ਨੂੰ ਆਜੂ। ਆਪਾਂ ਕਰਨਾ ਕੀ ਹੈ ਸੰਸਾਰ ਚ, ਵੱਡਾ ਕਰਤੱਵ ਤਾਂ ਆਹੀ ਹੈ। ਡਾਲਾ ਸੋ ਪੇਡਾ ਗਟਕਾਵੇ, ਉਹ ਜਿਵੇਂ ਗੱਟ ਗੱਟ ਕਰਕੇ ਪਾਣੀ ਪੀ ਜਾਣ ਪੀ ਕੇ ਖਤਮ ਕਰ ਦੇਈਦਾ, ਐਂ ਸੰਸਾਰ ਨੂੰ ਉਹਨਾਂ ਨੇ ਚਾਰੇ ਖਾਣੀਆਂ ਦੇ ਸਮੇਤ ਹੀ ਮੁੱਢੋਂ ਹੀ ਅਵਿਦਿਆ ਨੂੰ ਸਤਸੰਗ ਪੱਟ ਦਿੱਤਾ ਹੈ। ਅਵਿਦਿਆ ਦਾ ਕਾਰਜ ਹੀ ਸੰਸਾਰ ਹੈ। ਉਹਨਾਂ ਦੇ ਅੰਦਰ ਨਾਮ ਦੇ ਪ੍ਰਤਾਪ ਨਾਲ ਅਗਿਆਨ ਤੇ ਵਿਦਿਆ ਨਹੀਂ ਰਹੀ, ਉਹ ਸਾਰੇ ਸੰਸਾਰ ਨੂੰ ਖਾ ਗਏ। ਕਿਵੇਂ ਭੱਖਣ ਕਰ ਲਿਆ, ਇਹਨੂੰ ਮਿੱਥਿਆ ਸਮਝ ਲਿਆ। ਐਸੇ ਸੰਤਨ ਮੋਖੋ ਭਾਵ ਹੈ, ਇਹੋ ਜਿਹੇ ਸੰਤ ਭਾਈ ਸਾਨੂੰ ਭਾਉਂਦੇ ਨੇ, ਪ੍ਰੇਮੀਓ ਚੰਗੇ ਲੱਗਦੇ। ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਜਿਹੜੇ ਆ ਸੰਸਾਰ ਨੂੰ ਮਿੱਥਿਆ ਸਮਝ ਰਹਿਣ, ਕਿਸੇ ਜ਼ਿਮੀਂਦਾਰ ਨੇ ਮਿਰਗ ਤ੍ਰਿਸ਼ਨਾ ਦੇ ਜਲ ਨਾਲ ਖੇਤੀ ਨਹੀਂ ਸਿੰਜੀ। ਮਿਰਗ ਤ੍ਰਿਸ਼ਨਾ ਦਾ ਜਲ ਉਹਨੂੰ ਕਹਿੰਦੇ ਹੈ, ਜਲ ਤਾਂ ਤੁਸੀਂ ਧੁੱਪ ਪੈਂਦੀ ਹੈ, ਧਰਤੀ ਤਪਦੀ ਹੈ, ਆਪਾਂ ਨੂੰ ਐਂ ਦੂਰ ਉਜਾੜ ਚ ਲੱਗਦਾ ਵੀ ਉਹ ਪਾਣੀ ਦੀਆਂ ਲਹਿਰਾਂ ਨਹੀਂ ਉੱਠਦੀਆਂ। ਕਈ ਵਾਰੀ ਇੱਥੇ ਵੀ ਮੈਂ ਦੇਖਿਆ ਸੜਕ ਦੇ ਉੱਤੇ ਸਤਸੰਗੀ ਤਪਦੀ ਸੜਕ ਹੋਵੇ ਗਰਮੀ ਦੀ ਰੋਜ਼ ਇੱਥੇ ਵੀ ਪ੍ਰਤੀਤ ਹੁੰਦੀਆਂ ਹਨ। ਉਹਨੂੰ ਮਿਰਗ ਤ੍ਰਿਸ਼ਨਾ ਦਾ ਜਲ ਕਹਿੰਦੇ ਹੈ। ਜੰਗਲ ਦੇ ਵਿੱਚ ਸਤਸੰਗ ਜੀ ਜਦੋਂ ਪਿਆਸ ਲੱਗਦੀ ਮਿਰਗ ਨੂੰ ਉਹਨੂੰ ਪ੍ਰਤੀਤ ਨਵੀਂ ਉਹ ਜਲ ਹੋਊਗਾ। ਨੱਠਦਾ ਵਿਚਾਰਾ ਉੱਥੇ ਨੂੰ, ਉੱਥੇ ਹੁੰਦਾ ਨੀ ਗਾਹਾਂ, ਫੇਰ ਨੱਠਦਾ, ਨੱਠ ਨੱਠ ਕੇ ਹਫ ਜਾਂਦਾ। ਪਰ ਮਿਰਗ ਤ੍ਰਿਸ਼ਨਾ ਦੇ ਜਲ ਨਾਲ ਨਾ ਵਿਚਾਰਾ ਕਦੇ ਮਿਰਗ ਤ੍ਰਿਪਤ ਹੋਇਆ, ਨਾ ਕਿਸੇ ਜ਼ਿਮੀਂਦਾਰ ਨੇ ਖੇਤੀ ਸਿੰਜੀ ਹੈ। ਇਸੇ ਕਰਕੇ ਜਿਹੜਾ ਸਤਸੰਗ ਜੀ ਜ਼ਿਮੀਂਦਾਰ ਹੈ ਉਹ ਵਰਖਾ ਚਾਹੁੰਦਾ ਹੈ, ਮਿਰਗ ਤ੍ਰਿਸ਼ਨਾ ਦਾ ਜਲ ਨਹੀਂ ਚਾਹੁੰਦਾ, ਉਹਦੀ ਇੱਛਾ ਹੀ ਨਹੀਂ ਹੈ ਮਿਰਗ ਤ੍ਰਿਸ਼ਨਾ ਦੇ ਜਲ ਨੂੰ ਪ੍ਰਾਪਤ ਕਰਨ ਦੀ। ਇਸੇ ਤਰ੍ਹਾਂ ਜਿਵੇਂ ਉਹ ਦਿਖਦਾ ਹੈ ਪਾਣੀ ਪਰ ਉਹਦਾ ਕੰਮ ਤਾਂ ਕੋਈ ਸਵਾਰਦਾ ਨਹੀਂ, ਪ੍ਰਤੀਤੀ ਮਾਤਰ ਹੈ। ਐਸੇ ਸੰਤਨ ਮੋਕੋ ਭਾਵ ਹੈ, ਉਹ ਭਾਈ ਸੰਤ ਸਾਨੂੰ ਚੰਗੇ ਲੱਗਦੇ ਨੇ। ਡਾਲਾ ਸੋ ਭੇਡਾ ਗਟਕਾਵੈ, ਜਿਹੜੇ ਜਿੰਨੇ ਚਾਰੇ ਖਾਣੀਆਂ ਦੇ ਜੀਵ ਨੇ, ਜੋ ਸੰਸਾਰ ਦੇ ਪਦਾਰਥ ਦਿਸ ਰਹੇ ਨੇ, ਵਿਦਿਆ ਗਿਆਨ ਜਿਹੜਾ ਮੁੱਢਾ ਇਸ ਦਾ, ਇਹਦੇ ਸਮੇਤ ਹੀ ਉਹਨਾਂ ਨੇ ਮਿੱਥਿਆ ਸਮਝ ਲਿਆ ਵੀ ਹੁਣ ਹੋਇਆ ਸੰਸਾਰ ਹੈ, ਇੱਥੋਂ ਆ ਕੇ ਜੇ ਖੱਟਣਾ ਹੈ ਤਾਂ ਨਾਮ ਹੀ ਹੈ, ਹੋਰ ਕੋਈ ਇੱਥੇ ਚੀਜ਼ ਵਸਤੂ ਕੋਈ ਪੱਲੇ ਪੈਣ ਵਾਸਤੇ ਨਹੀਂ। ਮਿੱਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ, ਗੁਰਸਿੱਖਾਂ ਨੇ ਮਾਇਆ ਛੱਡੀ ਹੈ ਮਿੱਥਿਆ ਸਮਝ ਕੇ, ਵਰਤਦੇ ਨੇ ਪਰ ਮਾਇਆ ਨਾ ਮੋਹ ਨਹੀਂ, ਫੇਰ ਤੁਹਾਡਾ ਮਾਇਆ ਕੁਝ ਨਹੀਂ ਵਿਗਾੜਦੀ। ਜਦੋਂ ਆਪਾਂ ਮਾਇਆ ਦੇ ਨਾਲ ਮੋਹ ਕਰਦੇ ਹਾਂ ਫਿਰ ਮਾਇਆ ਬਹੁਤ ਕੁਝ ਕਰ ਦਿੰਦੀ ਹੈ, ਵਿਗਾੜ ਦਿੰਦੀ ਹੈ। ਵਰਤੀ ਚੱਲੋ ਪਰ ਮੋਹ ਨਾ ਇਹਦਾ ਕਰੋ, ਫਿਰ ਸਤਸੰਗਤ ਜੀ ਕੋਈ ਫਰਕ ਨਹੀਂ। ਸੋ ਉਹਨਾਂ ਸੰਤਾਂ ਨੇ ਭਾਈ ਆ ਸੰਸਾਰ ਨੂੰ ਆਪਣੀ ਦ੍ਰਿਸ਼ਟੀ ਵਿੱਚੋਂ ਮਿੱਥਿਆ ਸਮਝ ਕੇ ਨਿਰਮੋਹ ਅਵਸਥਾ ਪ੍ਰਾਪਤ ਕੀਤੀ ਹੈ। ਹੋਰ ਕੀ ਨਿਸ਼ਾਨੀ ਹੈ ਜੀ? ਕੰਜ ਗਜ ਸਾਡੇ ਤੈ ਤੈ ਧੋਤੀਆ, ਗਜ ਨਾ ਉਚਾਰਨ ਦਾ ਹੁੰਦਾ, ਸਾਢੇ ਤਿੰਨ ਮਾਤਰਾ ਦਾ ਸਤਸੰਗ ਜੀ ਓਮਕਾਰ ਹੈ। ਪੰਜਾਂ ਪਿਆਰਿਆਂ ਦੁਆਰਾ ਮੂਲ ਮੰਤਰ ਆਪਾਂ ਨੂੰ ਪ੍ਰਾਪਤ ਹੋਇਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਜਿਹੜਾ ਓਂਕਾਰ ਸ਼ਬਦ ਹੈ ਸਾਢੇ ਤਿੰਨ ਮਾਤਰਾ ਦਾ ਹੈ। ਅਕਾਰ ਓਕਾਰ ਮਕਾਰ ਪੁੰਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸੁਣਦਾਏ ਜੋ ਓਂਕਾਰ ਬਖਾਨ। ਸੰਸਕ੍ਰਿਤ ਵਿੱਚ ਆਪਾਂ ਐਡਾ ਕਹਿ ਦਿੰਦੇ, ਉਹ ਕਹਿੰਦੇ ਅਕਾਰ, ਮੰਮੇ ਨੂੰ ਮਕਾਰ, ਊੜੇ ਨੂੰ ਓਕਾਰ, ਐ ਬੋਲਦੇ ਹੈ। ਤਿੰਨ ਮਾਤਰਾ ਦਾ ਓਮ, ਚੌਥੀ ਮਾਤਰਾ ਜਿਹੜਾ ਓਮਕਾਰ ਉੱਤੇ ਆਪਾਂ ਪਾਈ ਹੋਈ ਹੈ ਉਹ ਅੱਧੀ ਮਾਤਰਾ ਹੈ। ਇਹ ਸਾਢੇ ਤਿੰਨ ਮਾਤਰਾ ਦਾ ਓਮਕਾਰ ਹੈ ਵਿਆਕਰਨ ਦੇ ਨਿਯਮ ਅਨੁਸਾਰ। ਇਹਨੂੰ ਕਹਿੰਦੇ ਉਚਾਰਦੇ ਰਹਿੰਦੇ ਨੇ ਕਬੀਰ ਸਾਹਿਬ ਜੀ, ਕਹਿੰਦੇ ਸੰਤ ਸਾਡੇ ਨੇ ਜਿਹੜੇ, ਐਸੇ ਸੰਤਨ ਮੋਕੋ ਭਾਵ ਹੈ, ਇਹੋ ਜਿਹੇ ਸੰਤ ਭਾਈ ਸਾਨੂੰ ਚੰਗੇ ਲੱਗਦੇ ਨੇ। ਇੱਕ ਤਾਂ ਸਾਢੇ ਤੈ ਮਾਤਰਾ ਦਾ ਜਿਹੜਾ ਓਮਕਾਰ ਹੈ ਉਹਦਾ ਜਪ ਜਪਦੇ, ਓਮਕਾਰ ਓਮਕਾਰ ਜਪਦੇ ਹਨ। ਨਾਲ ਹੀ ਹੋਰ ਨਿਸ਼ਾਨੀ ਦੱਸਦੇ ਹਾਂ, ਤੈ ਧੋਤੀਆਂ, ਤਿੰਨ ਵਾਸ਼ਨਾ ਧੋ ਦਿੱਤੀਆਂ ਉਹਨਾਂ ਨੇ। ਤਿੰਨ ਵਾਸ਼ਨਾ ਆਪਣੇ ਅੰਦਰ ਵੀ ਹਨ, ਸੁਤਮਿਤ ਲੋਕ ਈਛਣਾ ਤੀਨੀ, ਪੁੱਤਰ ਵਾਸ਼ਨਾ, ਧਨ ਵਾਸ਼ਨਾ, ਤੀਜੀ ਭਾਈ ਸੰਸਾਰ ਚ ਵਡਿਆਈ ਦੀ ਵਾਸ਼ਨਾ। ਕੋਈ ਹਿਰਦਾ ਖਾਲੀ ਹੈ ਅਗਲਾ ਕਹਿੰਦਾ ਮੇਰੀ ਵਡਿਆਈ ਹੋਵੇ ਸੰਸਾਰ ਚ, ਫੇਰ ਆ ਵੀ ਸਵਾਦ ਜਿਉਣ ਦਾ, ਧਨ ਵੀ ਚਾਰ ਪੈਸੇ ਹੋਣ ਭੁਗਨੰਗ ਭੁੱਖ ਨਾ ਕਾਹਦਾ ਹੈਗਾ ਜਿਉਣ, ਪੁੱਤਰ ਵੀ ਕਹਿੰਦੇ ਜੇ ਨਾ ਹੋਇਆ ਕਾਹਦਾ ਗ੍ਰਸਤ ਹੈ ਘਰ ਸੁਣਨਾ। ਇਹ ਤਿੰਨ ਵਾਸ਼ਨਾ ਸਭ ਦੇ ਅੰਦਰ ਨੇ। ਕੀ ਸੰਤਾਂ ਵਿੱਚ ਵੀ ਹੈਗੀਆਂ ਇਹ ਵਾਸ਼ਨਾ? ਉਹਨਾਂ ਨੇ ਧੋ ਦਿੱਤੀਆਂ ਨੇ ਇਹ ਵਾਸ਼ਨਾ। ਧੋਤੀਆਂ ਦਾ ਅਰਥ ਹੈ ਉਹਨਾਂ ਨੇ ਧੋ ਦਿੱਤੀਆਂ, ਕੱਢ ਦਿੱਤੀਆਂ। ਕੀ ਉਹਨਾਂ ਨੂੰ ਨਹੀਂ? ਕਹਿੰਦੇ ਹੈਗੀਆਂ। ਉਹਨਾਂ ਨੇ ਧੋ ਕੇ ਪਵਿੱਤਰ ਕਰਕੇ ਵਾਸ਼ਨਾ ਰੱਖੀਆਂ, ਇਹ ਸਾਡੀਆਂ ਮਲੀਨ ਨੇ। ਪੁੱਤਰ ਦੀ ਵਾਸ਼ਨਾ ਦੇ ਥਾਂ ਉਹਨਾਂ ਨੂੰ ਗਿਆਨ ਪੁੱਤਰ ਦੀ ਲੋੜ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਬੰਨਾ ਵੀ ਪੁੱਤਰ ਨੂੰ ਕਹਿੰਦੇ। ਇਹ ਪੁੱਤਰ ਮਿਲ ਜੇ ਦੁੱਖ ਰੋਗ ਦੇ ਡੇਰੇ ਆ ਲਾਉਂਦੇ ਨੇ ਘਰ ਵਿੱਚ ਆਸਣ, ਦੁੱਖ ਵੀ ਰੋਗ ਵੀ। ਸੁਖ ਚਾਹਤ ਜੋ ਪੂਤ ਤੇ ਸੋ ਮੁੱਢਣ ਕੇ ਭੂਪ, ਜਿਹੜਾ ਪੁੱਤਾਂ ਤੋਂ ਸੁਖ ਤੀਆਂ ਤੋਂ ਚੜਦਾ ਉਹ ਮੂਰਖ ਨਹੀਂ, ਮੂਰਖਾਂ ਦਾ ਰਾਜਾ ਹੈ। ਆਸ ਰੱਖ ਲੈਂਦਾ ਪੁੱਤ ਧੀ ਤੋਂ ਸੁੱਖ ਦੀ, ਮਿਲਦਾ ਹੈ ਨਹੀਂ ਫਿਰ ਉਦੋਂ ਤੜਫਣਾ। ਜੇ ਸੁੱਖ ਦੇਣ ਵਾਲਾ ਤਾਂ ਗਿਆਨ ਪੁੱਤਰ ਹੈ, ਉਹ ਕੌਣ ਦੇਵੇਗਾ? ਸਤਸੰਗ ਜੀ ਗੁਰੂ ਸਾਹਿਬ ਦੇਣਗੇ। ਐਸੇ ਸੰਤ ਨੂੰ ਮੁੱਖ ਉਹ ਭਾਵ ਹੈ, ਇਹੋ ਜਿਹੇ ਸੰਤ ਭਾਈ ਕਬੀਰ ਸਾਹਿਬ ਜੀ ਕਹਿੰਦੇ ਸਾਨੂੰ ਚੰਗੇ ਲੱਗਦੇ ਨੇ। ਉਹਨਾਂ ਵਿੱਚ ਵਾਸ਼ਨਾ ਕਿੰਨੇ ਹੈਗੀਆਂ, ਪਰ ਉਹਨਾਂ ਨੇ ਵਾਸ਼ਨਾ ਧੋ ਕੇ ਰੱਖੀਆਂ ਜਾਂ ਸਾਫ਼ ਕਰਕੇ। ਆ ਪੁੱਤਰ ਦੀ ਥਾਂ ਗਿਆਨ ਪੁੱਤਰ ਦੀ ਵਾਸ਼ਨਾ ਹੈ ਉਹਨਾਂ ਨੂੰ। ਅਨਪੁੱਤਰ ਕੀ ਗਤ ਨਹੀਂ, ਸਵਰਗ ਬੀਚ ਨਹੀਂ ਠੌਰ, ਤਾਤੇ ਸੁੱਤ ਪਜਾਈਏ ਵਿਆਹ ਕਰਾਈਏ ਔਰ। ਪ੍ਰਾਤਨ ਸ਼ਾਸਤਰਾਂ ਚ ਲਿਖਿਆ ਹੋਇਆ ਵੀ ਜਿਹਦੇ ਪੁੱਤਰਾਂ ਦੀ ਗਤੀ ਨਹੀਂ ਹੁੰਦੀ। ਜੇ ਸਤਸੰਗਤ ਜੀ ਇਹ ਪੁੱਤਰ ਜੰਮਣ ਨਾਲ ਗਤੀਆਂ ਹੋਣ ਲੱਗਣ ਤਾਂ ਮੁੰਡੇ ਹੋਏ ਲੱਕ ਬੰਨ ਕੇ ਉਹਦੀ ਪ੍ਰੇਤ ਬਣੇ ਦੀ ਗਤੀ ਕਰਾਉਣ ਨਾ ਜਾਣ। ਪੁੱਤਰ ਤਾਂ ਜੰਮੇ ਨੇ, ਗਤੀ ਨਾ ਬੁੜੇ ਦੀ ਫੇਰ ਵੀ ਹੋਈ। ਸਭ ਤੋਂ ਉੱਤਮ ਬ੍ਰਹਮ ਗਿਆਨ ਪੁੱਤਰ ਹੈ ਜਿਹਦਾ ਆਪ ਸਾਡੀ ਗਤੀ ਕਰਨ ਵਾਲਾ ਹੈ, ਉਹ ਸਤਿਗੁਰੂ ਬਖਸ਼ ਕਰਦੇ ਹਨ। ਉਹਨਾਂ ਨੇ ਵਾਸ਼ਨਾ ਤਿੰਨੇ ਹਨ, ਉਹਨਾਂ ਨੇ ਧੋ ਕੇ ਰੱਖੀਆਂ ਹੋਈਆਂ। ਇੱਕ ਤਾਂ ਭਾਈ ਗਿਆਨ ਪੁੱਤਰ ਚਾਹੁੰਦੇ ਨੇ ਸੰਤ ਕਿ ਕਦੋਂ ਹੋ ਜਾਵੇ। ਚਿੜੀ ਚੌਕੀ ਪਹੁ ਬੁਟੀ ਬਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਜਿਵੇਂ ਤੜਕੇ ਚਿੜੀ ਚੂਕਦੀ ਹੈ ਭਾਰਤ ਵਰਸ਼ ਦੇ ਲੋਕ ਸਾਰੇ ਜਾਣਦੇ ਹੈ, ਉਸ ਵੇਲੇ ਸਤਸੰਗਤ ਜੀ ਜਿਵੇਂ ਚਿੜੀ ਚੂਕਦੀ ਹੈ ਪੈ ਫਟੀ ਤੇ, ਇਹ ਸੰਤਾਂ ਦੀ ਬਿਰਤੀ ਚੂਕਦੀ ਹੈ ਕਿ ਥੋੜਾ ਥੋੜਾ ਪ੍ਰਕਾਸ਼ ਹੋ ਰਿਹਾ, ਸ਼ੁਕਰ ਹੈ ਜੇ ਗਿਆਨ ਦਾ ਸੂਰਜ ਚੜ ਜਾਵੇ। ਉਹ ਅਸਚਰਜ ਨੂੰ ਜਿਹੜੇ ਸੰਤ ਆਨੰਦ ਵਿੱਚ ਰਚੇ ਹੋਏ ਨੇ ਉਹ ਹੋਰ ਕੋਈ ਨਹੀਂ ਆਨੰਦ ਮਾਣ ਸਕਦਾ ਹੈ। ਸੋ ਪੁੱਤਰ ਗਿਆਨ ਦੇ ਪੁੱਤਰ ਦੀ ਉਹਨਾਂ ਦੇ ਅੰਦਰ ਵਾਸ਼ਨਾ ਹੈ, ਨਾਲ ਹੀ ਆਪਣੀ ਵਡਿਆਈ ਕਰਾਉਣ ਦੀ ਵਾਸ਼ਨਾ ਨਹੀਂ, ਵਾਹਿਗੁਰੂ ਦੀ ਵਡਿਆਈ ਕਰਨ ਦੀ ਵਾਸ਼ਨਾ। ਇੰਨਾ ਜ਼ਰੂਰ ਫਰਕ ਹੈ, ਆਪਣੇ ਮਨ ਦੇ ਅੰਦਰ ਵਾਸ਼ਨਾ ਆਪਣੀ ਵਡਿਆਈ ਕਰਾਉਣ ਦੀ। ਸੰਤਾਂ ਦੇ ਅੰਦਰ ਇਹ ਹੈ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ, ਇੰਨਾ ਚਾਹ ਵਾਹਿਗੁਰੂ ਤੇਰੀ ਅਸੀਂ ਉਸ ਦੀ ਕਰਦੇ ਹੀ ਰਹੀਏ, ਇਹ ਵਾਸ਼ਨਾ ਹੈ। ਅਖੀਰਲੇ ਸਵਾਸ ਤੱਕ ਵੀ ਵਾਹਿਗੁਰੂ ਤੇਰੀ ਜਸ ਅਸੀਂ ਕਰਦੇ ਹੀ ਰਹੀਏ, ਇਹ ਉਹਨਾਂ ਦੇ ਅੰਦਰ ਵਾਸ਼ਨਾ ਹੈ। ਧਨ ਵਾਸ਼ਨਾ ਦੇ ਥਾਂ ਉਹਨਾਂ ਨੂੰ ਨਾਮ ਧਨ ਨੂੰ ਇਕੱਤਰ ਕਰਨ ਦੀ ਵਾਸ਼ਨਾ ਹੈ। ਆਪਾਂ ਨੂੰ ਇਸ ਧਨ ਦਾ ਲੋਭ ਹੈ, ਉਹਨਾਂ ਨੂੰ ਨਾਮ ਧਨ ਦਾ ਲੋਭ ਹੈ। ਉਹਨਾਂ ਨੇ ਤਿੰਨੇ ਵਾਸ਼ਨਾ ਧੋ ਕੇ ਰੱਖੀਆਂ ਹੋਈਆਂ ਸਾਫ਼ ਨੇ। ਕਿੰਨਾ ਫਰਕ ਆ ਆਪਣੀਆਂ ਵਾਸ਼ਨਾ ਨਾਲ ਤੇ ਉਹਨਾਂ ਦੀਆਂ ਸੰਤਾਂ ਦਾ। ਤੇਰੇ ਪਾਇਨ ਤੱਕ ਤਿੰਨ ਤਰ੍ਹਾਂ ਤੀਰਾ ਜਨੇਊ ਕੀ ਪਾਇਆ, ਉਹਨਾਂ ਨੇ ਮਨ ਨੂੰ ਵੀ ਰੋਕ ਕੇ ਰੱਖਿਆ, ਬਾਣੀ ਨੂੰ ਵੀ ਫਿੱਕਾ ਬਚਨ ਨਹੀਂ ਬੋਲਦੇ ਉਹ ਵੀ ਰੋਕ ਕੇ ਰੱਖਿਆ, ਫੋਕਾ ਕਿਸੇ ਨੂੰ ਬਰ ਨਹੀਂ ਦਿੰਦੇ ਨਾ ਸਰਾਪ ਦਿੰਦੇ ਹੈ। ਤਨ ਨੂੰ ਵੀ ਸਤਸੰਗਤ ਜੀ ਮਾੜੇ ਕੰਮਾਂ ਤੋਂ ਕਰੇ ਤਾਂ ਤੂੰ ਬਚਾ ਕੇ ਰੱਖਿਆ ਹੋਇਆ। ਇਹ ਤੀਰੇ ਉਹਨਾਂ ਨੇ ਤੱਗ ਜਨੇਊ ਪਾਏ ਹੋਏ ਨੇ, ਐਸੇ ਸੰਤਨ ਮੋਕੋ ਪਾਵੇ। ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ ਇਹੋ ਜਿਹੇ ਸੰਤ ਸਾਨੂੰ ਚੰਗੇ ਲੱਗਦੇ, ਜਿਹੜੇ ਤੁਸੀਂ ਦੇਖ ਕੇ ਆਏ ਹੋ ਨਾ ਉਹ ਠੱਗ ਨੇ। ਗੱਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਵਗ, ਉਹ ਜਿਹੜੇ ਸੰਤ ਸਾਨੂੰ ਭਾਉਂਦੇ ਆ ਨਾ ਉਹਨਾਂ ਦੀਆਂ ਗੱਲਾਂ ਹੀ ਜਪ ਮਾਲੀਆਂ ਨਾਲੋਂ ਪਵਿੱਤਰ ਨੇ। ਕਦੇ ਵੀ ਸੰਗਤ ਕੀਤੀ ਸਾਧੂ ਦੀ ਸਤਸੰਗ ਅੰਥਾ ਨਹੀਂ ਜਾਂਦੀ, ਬੇਅੰਤ ਪ੍ਰਸੰਗ ਆਉਂਦੇ ਹਨ। ਕੋਈ ਸਤਸੰਗਤ ਜੀ ਰਾਜਾ ਸੀ, ਉਹਦੀ ਰਾਜਧਾਨੀ ਦੇ ਬਾਹਰ ਸਾਧੂ ਆਏ ਮੰਡਲੀ ਮਹਾਤਮਾ ਕਥਾ ਕਰਿਆ ਕਰਨ, ਸਾਰੇ ਪਰਜਾ ਦੇ ਲੋਕ ਜਾਣ ਲੱਗੇ, ਅਹਿਲਕਾਰ ਵਜ਼ੀਰ ਵੀ ਜਾਣ ਲੱਗੇ। ਇੱਕ ਦਿਨ ਵਜ਼ੀਰਾਂ ਨੇ ਰਾਜੇ ਨੂੰ ਪ੍ਰੇਰਿਆ, ਕਹਿਣਗੇ ਰਾਜਨ ਆਪਣੇ ਭਾਗ ਖੁੱਲ ਗਏ, ਰਾਜਧਾਨੀ ਦੇ ਬਾਹਰ ਸਾਧੂਆਂ ਦੀ ਮੰਡਲੀ ਆਈ ਹੋਈ ਹੈ, ਕਥਾ ਹੁੰਦੀ ਹੈ ਸੁਣਨ ਵਾਲੀ ਹੈ। ਰਾਜਾ ਕਹਿੰਦਾ ਮੈਨੂੰ ਤਾਂ ਟਾਈਮ ਹੀ ਨਹੀਂ, ਕਿੱਥੇ ਜ਼ਿੰਮੇਵਾਰੀਆਂ ਸਾਰੀਆਂ। ਕਹਿੰਦੇ ਨਹੀਂ ਰਾਜਨ, ਪੂਰਵ ਦੇ ਪੁੰਨਾ ਦੇ ਪ੍ਰਤਾਪ ਕਰਕੇ ਤੂੰ ਰਾਜਭਾਗ ਦਾ ਮਾਲਕ ਹੈ, ਅਸੀਂ ਤੇਰੇ ਸਾਰੇ ਸੇਵਕਾਂ ਹੱਥ ਜੋੜਦੇ ਹਾਂ, ਜਿੱਥੇ ਤੂੰ ਸਾਡੀਆਂ ਹੋਰ ਬੇਨਤੀਆਂ ਮੰਨਦਾ ਹੈ ਇਹ ਵੀ ਨਹੀਂ ਤਾਂ ਮੰਨ ਸਕਦਾ। ਕਹਿੰਦਾ ਚਲੇ ਚੱਲਾਂਗੇ ਕਿਤੇ। ਸਤ ਸੰਗਤ ਜੀ ਵਜ਼ੀਰ ਪ੍ਰੇਰ ਕੇ ਲੈ ਗਏ, ਗਿਆ ਤਾਂ ਸਹੀ ਰਾਜਾ, ਜਦ ਜਾਣ ਦੀ ਸ਼ਰਧਾ ਨਹੀਂ ਹੈ ਲੇਟ ਗਿਆ। ਕਥਾ ਸਮਾਪਤ ਹੋ ਗਈ, ਵਾਪਸ ਲੋਕ ਤੁਰੇ ਆਉਂਦੇ ਹੈ, ਕਹਿੰਦੇ ਮੁੜ ਚੱਲੀਏ? ਵਜ਼ੀਰ ਕਹਿੰਦੇ ਨਾ, ਚਲੋ ਮਹਾਤਮਾ ਦੇ ਦਰਸ਼ਨ ਹੀ ਕਰ ਲਾਂਗੇ ਹੋਰ ਨਹੀਂ ਤਾਂ। ਉਹ ਮਹਾਤਮਾ ਸਤ ਸੰਗਤ ਜੀ ਕਥਾ ਦੀ ਸਮਾਪਤੀ ਤੋਂ ਪਰੇ ਇਕਾਂਤ ਇੱਕ ਖੂਹ ਤੇ ਖੜੇ ਸੀ। ਕਾਂ ਆਇਆ ਉੱਡਿਆ ਉੱਡਿਆ, ਜਿੱਥੇ ਉਹ ਬੱਚਾ ਹੁੰਦਾ ਪਾਣੀ ਦਾ, ਖੂਹ ਦਾ ਪਾਣੀ ਪਿਆ ਹੁੰਦਾ, ਉਹਦੇ ਚੋਂ ਚੁੰਝ ਗਿੱਲੀ ਕਰੇ ਤੇ ਖੂਹ ਦੀ ਮਣ ਦੇ ਉੱਤੇ ਘਸਾਉਣ ਲੱਗ ਜਾਏ ਚੁੰਝ ਨੂੰ, ਉਹ ਸੰਤਾਂ ਦੀ ਦ੍ਰਿਸ਼ਟੀ ਪੈ ਗਿਆ ਕੁਦਰਤੀ, ਉਹਨੂੰ ਦੇਖ ਕੇ ਸਤ ਸੰਗਤ ਜੀ ਸੰਤ ਤਾਂ ਆਪਣੀ ਮੌਜ ਵਿੱਚ ਕਹਿੰਦੇ ਨੇ, ਉੱਚੇ ਕਾਚੇ ਪੁਨਾ ਸਵਾਰ ਬਹੁਰ ਲਗਾਵੇ ਪਾਣੀ, ਜੋਈ ਬਾਤ ਤੂੰ ਕਰਨੀ ਚਾਹੇ ਸੋਈ ਬਾਤ ਮੈਂ ਜਾਣੀ। ਬਈ ਜਿਹੜਾ ਤੂੰ ਘਸਾਉਣਾ ਘੜੀ ਘੜੀ ਉਹ ਕਾਵਾਂ, ਫਿਰ ਪਾਣੀ ਲਾ ਕੇ ਫਿਰ ਤਿੱਖਾ ਕਰਦਾ ਚੁੰਝ ਨੂੰ, ਇਹ ਤੂੰ ਬੋਲਦਾਂ ਦੇ ਕੰਨੇ ਪੱਟੇਗਾ, ਪਸ਼ੂਆਂ ਦੇ ਮਾਸ ਖਾਣੇ, ਚੁੰਝਾਂ ਨਾਲ ਪਾਪ ਕਰੇਗਾ। ਅਸੀਂ ਸਮਝਦੇ ਹਾਂ ਜਿਹੜਾ ਤੂੰ ਕੰਮ ਕਰਨ ਚੁੰਝ ਤਿੱਖੀ ਕਰਦੇ ਹਾਂ। ਇਹ ਸਤਸੰਗ ਜੀ ਪੰਗਤੀ ਪੜ ਰਹੇ, ਉਧਰ ਰਾਜਾ ਵਜ਼ੀਰ ਜਾ ਕੇ ਮੱਥਾ ਟੇਕਿਆ। ਹੁਣ ਸਾਧੂ ਤੋਂ ਭਾਈ ਬੇਪਰਵਾਹ ਹੁੰਦੇ, ਜਦੋਂ ਰਾਜਾ ਆ ਜਾਏ ਚਾਹੇ ਕੋਈ ਗਰੀਬ ਆ ਜਾਏ ਉਹਨੂੰ ਕਹਦਾ। ਉਹ ਆਪਣੀ ਮੌਜ ਵਿੱਚ ਹੀ ਦੋ ਤਿੰਨ ਗੇਰ ਉਹਨਾਂ ਨੇ ਪੰਗਤੀ ਪੜ੍ਹੀ, ਰਾਜੇ ਦੇ ਕੰਨੀ ਵੀ ਪਏਗੀ। ਉਸ ਤੋਂ ਬਾਅਦ ਕਹਿੰਦੇ ਆਓ ਭਾਈ, ਕਹਿੰਦੇ ਜੀ ਦਰਸ਼ਨਾਂ ਨੂੰ ਆਏ, ਕਹਿੰਦੇ ਆ ਦਰਸ਼ਨ ਭਾਈ ਭਗਵਾਨ ਦੇ। ਬਸ ਕੋਈ ਬਾਤ ਨੀ ਹੋਈ, ਮੁੜੇ ਆਏ। ਰਾਜੇ ਨੂੰ ਪੰਗਤੀ ਬੜੀ ਚੰਗੀ ਲੱਗੀ, ਕਹਿੰਦੇ ਵੀ ਸੰਤ ਜਦੋਂ ਬੋਲਦੇ ਸੀ ਆਪਾਂ ਗਏ ਹਾਂ, ਬੜੀ ਸੋਹਣੀ ਪਾਣੀ, ਕੂਚੇ ਕਾਚੇ ਪੁਨਾ ਸਵਾਰੇ ਬਹੁਰ ਲਗਾਵੇ ਪਾਣੀ, ਜੋਈ ਬਾਤ ਤੂੰ ਕਰਨੀ ਚਾਹੇ ਸੋਈ ਬਾਤ ਮੈਂ ਜਾਣੀ। ਉਹ ਸਤਸੰਗ ਜੀ ਰਾਜਾ ਮੁੜਿਆ ਆਇਆ, ਦੇਰ ਨਹੀਂ ਲੱਗੀ, ਕੀ ਪਤਾ ਲੱਗਦਾ ਤੰਦਰੁਸਤੀ ਦੇ ਰੋਗ ਦਾ, ਚਿੰਤੇ ਦੇ ਰੋਗ ਆ ਵੜਦੇ ਨੇ। ਰਾਜੇ ਦੇ ਸਤਸੰਗ ਜੀ ਸ਼ਾਹ ਰਗ ਤੇ ਗਲ ਦੇ ਘੱਡੀ ਤੇ ਫੋੜਾ ਨਿਕਲਿਆ। ਕਿੰਨੇ ਦਿਨ ਸਤਸੰਗ ਜੀ ਹੌਲੀ ਹੌਲੀ ਵੱਧਦਾ ਰਿਹਾ। ਅੱਗੇ ਚੀਰ ਫਾੜ ਕਰਨ ਵਾਸਤੇ ਡਾਕਟਰ ਨੇ ਜੋ ਜਰਾਹ ਹੁੰਦੇ ਸੀ ਉਹ ਪਰਖ ਕੇ ਸਤਸੰਗ ਜੀ ਚੀਰਾ ਦਿੰਦੇ ਸੀ, ਜਦੋਂ ਪੱਕਦੇ ਜ਼ਖਮ ਫਿਰ ਇੱਥੇ ਦਵਾਈ ਲਾਉਣੀ ਤੇ ਆਰਾਮ ਖਵਾ ਜਾਂਦਾ ਸੀ। ਜਦੋਂ ਸਤਸੰਗ ਜੀ ਸਭ ਨੂੰ ਪਤਾ ਲੱਗਿਆ ਵੀ ਰਾਜੇ ਤੋਂ ਤਾਂ ਬੋਲਿਆ ਨਹੀਂ ਜਾਂਦਾ, ਇਹਦੀ ਸ਼ਾਹ ਰੱਖਦੇ ਤਾਂ ਫੋੜਾ ਨਿਕਲਿਆ ਆ। ਰਾਜੇ ਦੇ ਛੋਟੇ ਭਰਾ ਨੇ ਸਤਸੰਗ ਜੀ ਜਰਾਹ ਨੂੰ ਜਾ ਕੇ ਮਿਲਿਆ, ਕਹਿੰਦਾ 10,000 ਤਾਂ ਆ ਲੈ ਹੁਣੇ ਤੇਰੀ ਜੇਬ ਚ ਪਾਉਣਾ, ਫੇਰ ਜਿਹੜੀ ਤੈਨੂੰ ਮਾਇਆ ਦੇਊ ਤੇ ਤੈਨੂੰ ਪਦਵੀ ਦੇਊ ਉਹ ਤੈਨੂੰ ਮੈਂ ਫੇਰ ਦੱਸੂਗਾ, ਤੈਂ ਮੇਰੇ ਭਰਾ ਦੇ ਚੀਰਾ ਦੇਣਾ ਗਲ ਤੇ ਫੋੜੇ ਤੇ ਥੋੜਾ ਜਿਹਾ ਉਸ ਨਗਾਹਾਂ ਨਗਾ ਦੀ, ਬਸ ਉਹਨੇ ਸਮਾਪਤ ਹੋ ਜਾਣਾ, ਰਾਜ ਦਾ ਮਾਲਕ ਮੈਂ, ਫਿਰ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ। ਲੋਭ ਵਿੱਚ ਲੈ ਲਿਆ ਸਤਸੰਗ ਜੀ ਜਰਾਹ ਨੂੰ। ਜਦੋਂ ਟਾਈਮ ਆਇਆ ਸਤਸੰਗ ਜੀ ਰਾਜੇ ਦਾ ਚੀਰਾ ਦੇਣ ਦਾ, ਜ਼ਖਮ ਨੂੰ ਜਰਾਹ ਵੀ ਆ ਗਿਆ। ਹੁਣ ਇਹ ਸਤਸੰਗ ਜੀ ਚੀਰਾ ਦੇਣ ਵਾਲੇ ਹੋਏ, ਆ ਬਾਲ ਮੁੰਨਣ ਵਾਲੇ ਹੋਏ, ਇਹ ਨਾਈ ਸਤਸੰਗ ਜੀ ਉਹ ਪੱਥਰੀ ਜੀ ਰੱਖ ਲੈਂਦੇ ਨੇ ਪਾਣੀ ਡਾਲ ਆ, ਘੜੀ ਘੜੀ ਉਸ ਤਰ੍ਹਾਂ ਤੇਜ਼ ਕਰਦੇ। ਉਹ ਜਰਾਹ ਨੇ ਕੀ ਕੀਤਾ, ਕੋਲੇ ਪੱਥਰੀ ਤੇ ਜਿਹੜੇ ਉਸਤਰੇ ਦੇ ਨਾਲ ਸਤਸੰਗ ਜੀ ਸ਼ਸਤਰ ਨਾਲ ਚੀਰਾ ਦੇਣਾ ਸੀ ਨਾ, ਉਹਨੂੰ ਤਿੱਖਾ ਕਰਨ ਲੱਗ ਗਿਆ। ਨਾਲੇ ਪਾਣੀ ਡਾਲ ਲਵੇ, ਨਾਲੇ ਸਤਸੰਗ ਜੀ ਤਿੱਖਾ ਕਰੇ। ਰਾਜਾ ਕੁਰਸੀ ਤੇ ਬੈਠਾ ਗਲ ਨੰਗਾ ਕਰੀ। ਰਾਜੇ ਨੂੰ ਸਤਸੰਗ ਜੀ ਉਹ ਸੰਤਾਂ ਵਾਲਾ ਬਚਨ ਚੇਤੇ ਆ ਗਿਆ। ਰਾਜੇ ਨੇ ਬੋਲ ਦਿੱਤਾ, ਕਹਿੰਦਾ ਕੂਚੇ ਕਾਚੇ ਪੁਨਾ ਸਵਾਰੇ ਬਹੁਰ ਲਗਾਵੇ ਪਾਣੀ, ਜੋਈ ਬਾਤ ਤੂੰ ਕਰਨੀ ਚਾਹੇ ਸੋਈ ਬਾਤ ਮੈਂ ਜਾਣੀ। ਜਦੋਂ ਇਹ ਬਚਨ ਕਹੇ ਚੋਰ ਦੇ ਪੈਰ ਨਹੀਂ ਹੁੰਦੇ, ਜਦੇ ਹੀ ਜਰਾਹ ਤਾਂ ਸਤਸੰਗ ਚਰਨਾਂ ਤੇ ਡਿੱਗ ਪਿਆ, ਉਸ ਤਰ੍ਹਾਂ ਛੁੱਟ ਗਿਆ, ਬਖਸ਼ ਲੋ ਰਾਜਨ ਮੈਨੂੰ ਬਖਸ਼ ਲੋ। ਕਹਿੰਦੇ ਵੀ ਕੀ ਗੱਲ ਤੈਨੂੰ, ਕਹ ਤੂੰ ਤੇ ਕੋਈ ਗੁਨਾਹ ਨਹੀਂ ਕੀਤਾ, ਕਾਰਨ ਕੀ ਹੈ, ਤੂੰ ਤਾਂ ਮੇਰਾ ਭਲਾ ਕਰਨ ਆਇਆ। ਕਹਿੰਦਾ ਨਾ, ਤੁਹਾਨੂੰ ਤਾਂ ਕਿਸੇ ਨੇ ਦੱਸਤਾ, ਮਾਫ ਕਰ ਦਿਓ, ਮੇਰੀ ਜਾਨ ਮਾਫ ਕਰ ਦਿਓ, ਪਤਾ ਲੱਗ ਗਿਆ ਵੀ ਇਹ ਤਾਂ ਮੈਨੂੰ ਫਾਂਸੀ ਦੇ ਚਾੜ ਦੂ ਰਾਜਾ। ਕਹਿੰਦੇ ਤੁਹਾਡੇ ਭਰਾ ਨੇ ਮੈਨੂੰ ਲਾਲਚ ਦਿੱਤਾ, ਕਿਰਪਾ ਕਰੋ ਮੈਨੂੰ ਮਾਫ ਕਰ ਦਿਓ। ਰਾਜਾ ਹੈਰਾਨ ਪਰੇਸ਼ਾਨ, ਰਾਜੇ ਨੂੰ ਤਾਂ ਕੋਈ ਪਤਾ ਹੀ ਨਹੀਂ ਸੀ। ਉਸ ਵੇਲੇ ਸਤਸੰਗ ਜੀ ਵਜ਼ੀਰ ਨੂੰ ਬੁਲਾਇਆ, ਕਹਿੰਦਾ ਉਹ ਵਜ਼ੀਰ, ਤੇਰਾ ਮੈਂ ਸਾਰੀ ਜ਼ਿੰਦਗੀ ਅਸਾਨਮੰਦ ਹੈ, ਤੂੰ ਮੈਨੂੰ ਪ੍ਰੇਰ ਕੇ ਸੰਤਾਂ ਕੋਲੇ ਲੈ ਕੇ ਗਿਆ, ਉਹ ਘੜੀ ਧੰਨ ਹੈ ਜਦੋਂ ਮੈਂ ਉਹਨਾਂ ਨੂੰ ਮੱਥਾ ਟੇਕ ਕੇ ਆਇਆ, ਆਹ ਪੰਗਤੀ ਉਹ ਪੜ੍ਹਦੇ ਸੀ ਮੈਨੂੰ ਚੰਗੀ ਲੱਗੀ, ਮੈਂ ਚੇਤੇ ਕਰ ਲਈ, ਜੇ ਅੱਜ ਮੈਂ ਇਹ ਪੰਗਤੀ ਮੇਰੇ ਚੇਤੇ ਨਾ ਹੁੰਦੀ ਅੱਜ ਮੇਰੀ ਮੌਤ ਸੀ, ਮੈਂ ਤਾਂ ਸੁੱਤੇ ਸਿੱਧ ਕਹਿ ਬੈਠਾ। ਉੱਚੇ ਕਾਚੇ ਪੁਨਾ ਸਵਾਰੇ ਬਹੁਰ ਲਗਾ ਮੈਂ ਪਾਣੀ, ਜੋਈ ਬਾਤ ਤੂੰ ਕਰਨੀ ਚਾਹੇ ਸੋਈ ਬਾਤ ਮੈਂ ਜਾਣੀ। ਜਦੇ ਹੀ ਚੋਰ ਦੇ ਪੈਰ ਨਹੀਂ ਹੁੰਦੇ ਥਿੜਕ ਗਿਆ ਜਿਹੜਾ, ਉਹਨੇ ਮੈਨੂੰ ਸੱਚ ਦੱਸ ਦਿੱਤਾ, ਮੇਰਾ ਅੱਜ ਜਾਨ ਬਚ ਰਹੀ। ਜੇ ਸੰਗਤ ਵਿੱਚ ਜਾਣੇ ਮਾਤਰ ਸੇ ਹੀ ਇੰਨਾ ਮੇਰਾ ਭਲਾ ਹੋ ਗਿਆ, ਜੇ ਮੈਂ ਉੱਥੇ ਕਿਤੇ ਕਥਾ ਸੁਣਦਾ ਰਹਿੰਦਾ ਮੈਨੂੰ ਕਿੰਨਾ ਕੁ ਆਨੰਦ ਆਉਂਦਾ, ਕਿੰਨਾ ਕੁ ਮੇਰਾ ਭਲਾ ਹੁੰਦਾ। ਉਸ ਦਿਨ ਤੋਂ ਸਤਸੰਗੀ ਸਾਰੇ ਵਜ਼ੀਰਾਂ ਨੂੰ ਬੁਲਾ ਕੇ ਸਿੱਖਿਆ ਦਿੱਤੀ, ਭਾਈ ਇਸ ਨਗਰੀ ਦੇ ਅੰਦਰ ਥਾਂ ਥਾਂ ਤੇ ਆਸ਼ਰਮ ਖੋਲ ਦਿਓ, ਸਾਧੂ ਮਹਾਤਮਾ ਇਕੱਤਰ ਹੋਣ, ਕਥਾ ਕੀਰਤਨ ਦੇ ਪ੍ਰਵਾਹ ਚੱਲਣ, ਜਿਸ ਕਰਕੇ ਮੇਰਾ ਲੋਕ ਪ੍ਰਲੋਕ ਸਫਲਾ ਹੋ ਜਾਵੇ। ਗਲੀ ਜਿੰਨਾ ਜਪ ਮਾਲੀਆਂ, ਐਸੇ ਸੰਤਨ ਮੋਕੋ ਭਾਵ ਹੈ। ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ, ਤੁਹਾਨੂੰ ਠੱਗਾਂ ਨੇ ਜਿਹਨਾਂ ਨੇ ਠੱਗ ਲਿਆ ਉਹਨਾਂ ਤੋਂ ਫੇਰ ਬਚਿਓ। ਉਨ੍ਹਾਂ ਨੇ ਸਾਧੂਆਂ ਵਾਲੇ ਭੇਸਰ ਬਣਾਏ ਹੋਏ ਸੀ ਪੰਡਤਾਂ ਵਾਲੇ ਉੱਤੋਂ, ਸਾਨੂੰ ਤਾਂ ਇਹੋ ਜਿਹੇ ਸੰਤ ਭਾਉਂਦੇ ਨੇ, ਓਮਕਾਰ ਦਾ ਜਾਪ ਜਪਦੇ ਨੇ, ਤਿੰਨੇ ਵਾਸ਼ਨਾ ਧੋਤੀਆਂ ਹੋਈਆਂ, ਤੀਰੇ ਜਨੇਊ ਜਿਹੜੇ ਉਨ੍ਹਾਂ ਨੇ ਤੀਰੇ ਜਨੇਊ ਪਾਏ ਸੀ, ਜਿਹੜੇ ਸਾਡੇ ਸੰਤ ਨੇ ਉਨ੍ਹਾਂ ਨੇ ਮਨ ਬਾਣੀ ਸਰੀਰ ਤਿੰਨਾਂ ਨੂੰ ਕੁਕਰਮਾਂ ਵੱਲੋਂ ਰੋਕਿਆ ਹੋਇਆ ਹੈ। ਜਿਨ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ, ਉਹ ਜਪ ਮਾਲੀਆਂ ਨਾਲ ਵੀ ਪਵਿੱਤਰ ਹਨ। ਲੋਟੇ ਹੱਥ ਨਵਗ, ਹੱਥ ਦੁਨੀਆਂ ਦੇ ਵੀ ਹਨ, ਹੱਥ ਸੰਤਾਂ ਦੇ ਵੀ ਹਨ। ਸੰਤਾਂ ਦੇ ਹੱਥ ਪਰਉਪਕਾਰ ਵਾਸਤੇ ਖੁੱਲ੍ਹਦੇ ਨੇ, ਸਾਡੇ ਹੱਥ ਭਾਈ ਆਪੋ ਆਪਣੇ ਵਾਸਤੇ ਖੁੱਲ੍ਹਦੇ ਨੇ। ਵਗਣਾ ਵਗਣ ਦਾ ਹੈ, ਉਨ੍ਹਾਂ ਦੇ ਹੱਥ ਤੋਂ ਲੈ ਕੇ ਜਿੰਨੇ ਇੰਦਰੀਏ ਨੇ, ਵਿਸ਼ੇਸ਼ ਕਰਕੇ ਲੋਟੇ ਉਲਟ ਗਏ ਪੁੱਠੇ ਕੰਮਾਂ ਵੱਲੋਂ, ਉਹ ਨਹੀਂ ਕਰਦੇ। ਪਰਉਪਕਾਰ ਦੇ ਸਤਸੰਗ ਜੀ ਕੰਮ ਵਿੱਚ ਵਗਦੇ ਨੇ, ਇੰਦਰੀਏ ਸਾਰੇ ਕੰਮ ਕਰਦੇ ਹਨ। ਓਏ ਹਰ ਕੇ ਸੰਤ ਨੇ ਆਖੀਐ ਬਨਾਰਸ ਕੇ ਠੱਗ, ਉਹ ਭਾਈ ਹਰੀ ਦੇ ਸੰਤ ਨੇ, ਨਾ ਦੇਵੀ ਦੇ ਸੰਤ ਨੇ, ਨਾ ਭੈਰੋਂ ਦੇ ਸੰਤ ਨੇ, ਨਾ ਕੋਈ ਹੋਰ ਕਿਸੇ ਦੇ ਸੰਤ ਨੇ, ਉਹ ਹਰੀ ਦੇ ਸੰਤ ਹੁੰਦੇ। ਇਹ ਨਿਸ਼ਾਨੀਆਂ ਸੰਤਾਂ ਦੀਆਂ ਹਨ। ਨਾਲ ਹੀ ਬਨਾਰਸ ਕੇ ਠੱਗ, ਆ ਵਿਸ਼ੇ ਰਸ ਜਿਹੜਾ ਬਣ ਰਿਹਾ ਨਾ, ਸਾਰੇ ਆਪਾਂ ਪਰਚੇ ਹੋਏ ਹਾਂ, ਇਹ ਵਿਸ਼ੇ ਰਸ ਨੂੰ ਉਨ੍ਹਾਂ ਨੇ ਠੱਗ ਲਿਆ ਹੈ। ਸਾਨੂੰ ਵਿਸ਼ੇ ਰਸ ਨੇ ਸਾਨੂੰ ਠੱਗਿਆ ਹੋਇਆ ਹੈ, ਸਾਨੂੰ ਫਸਾਇਆ ਹੋਇਆ, ਨਾਮ ਨਹੀਂ ਜਪਣ ਦਿੰਦੇ, ਲੇਕਿਨ ਸੰਤਾਂ ਨੇ ਵਿਸ਼ੇ ਰਸ ਨੂੰ ਠੱਗ ਲਿਆ ਹੈ। ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ, ਨਾ ਦੇਖ ਪਰਾਈ ਚੋਪਣੀ, ਨਾ ਤਰਸਾਏ ਜੀਓ। ਕਬੀਰ ਸਭ ਤੇ ਭਰੀ ਬੰਦੂਕਰੀ, ਨਾ ਵਿਦਕੋ ਨਾਜ, ਦਾਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਬੜ ਰਾਜ। ਭਿੱਖਿਆ ਦਾ ਭੋਜਨ ਛੱਕ ਕੇ ਸੁੱਕਾ ਮਿੱਸਾ ਭਜਨ ਕਰਦੇ ਹਨ, ਉਨ੍ਹਾਂ ਨੇ ਵਿਸ਼ੇ ਰਸ ਨੂੰ ਠੱਗ ਲਿਆ ਹੈ। ਐਸੇ ਸੰਤ ਭਾਈ ਸਾਨੂੰ ਭਾਉਂਦੇ ਨੇ, ਰਹਾਉ ਸਾਈ ਦੇ ਕੇ ਕਹਿੰਦੇ ਹਨ, ਵਾਸਣ ਮਾਂਜ ਚਲਾਵੇ ਉੱਪਰ ਕਾਠੀ ਧੋਏ ਜਲਾਵੇ। ਉਹ ਸੰਤ ਜਿਹੜੇ ਸਾਨੂੰ ਭਾਉਂਦੇ ਨੇ, ਕਬੀਰ ਸਾਹਿਬ ਜੀ ਕਹਿੰਦੇ, ਹੇ ਸਰੋਤਿਓ ਸੁਣੋ, ਵਾਸਣ ਮਾਂਜ, ਉਨ੍ਹਾਂ ਨੇ ਵਾਸ਼ਨਾ ਨੂੰ ਮਾਂਜ ਕੇ ਅੰਦਰੋਂ ਕੱਢ ਦਿੱਤਾ, ਵਾਸ਼ਨਾ ਦੀ ਮੈਲ ਨਹੀਂ ਰਹਿਣ ਦਿੱਤੀ, ਧਨ ਵਾਸ਼ਨਾ ਨਹੀਂ ਰਹਿਣ ਦਿੱਤੀ। ਇਸੇ ਤਰ੍ਹਾਂ ਸਤਸੰਗਤ ਜੀ, ਵਡਿਆਈ ਦੀ ਵਾਸ਼ਨਾ ਨਹੀਂ ਰਹਿਣ ਦਿੱਤੀ, ਇਹ ਸਭ ਕੱਢ ਦਿੱਤੀ ਹੈ। ਤੇ ਇਸੇ ਤਰ੍ਹਾਂ ਕਈਆਂ ਦੀ ਸ਼ਿਲੇ ਕੱਢਣ ਦੀ ਵਾਸ਼ਨਾ ਹੁੰਦੀ ਹੈ ਕਿ ਮੈਂ ਆਹ ਸ਼ਿਲੇ ਕੱਢ ਲਵਾਂ, ਚਲੀਸੇ ਕਰ ਲਵਾਂ, ਕਈ ਸੰਪਟ ਪਾਠ ਨੂੰ ਜੁਟੇ ਰਹਿੰਦੇ ਨੇ, ਆਹ ਕੁਛ ਮਿਲ ਜੂ, ਫਿਰ ਮੈਂ ਵਡਿਆਈ ਪਾਊ, ਮੈਨੂੰ ਮਰਤਬਾ ਮਿਲੂ। ਕਈਆਂ ਦੀਆਂ ਵਾਸ਼ਨਾ ਸੰਤਾਂ ਚ ਨਹੀਂ ਕਦੇ ਹੋਇਆ ਕਰਦੀਆਂ। ਉਨ੍ਹਾਂ ਨੇ ਵਾਸ਼ਨਾ ਨੂੰ ਮਾਂਜ ਦਿੱਤਾ, ਚੜਾਵੇ ਉੱਪਰ ਉੱਪਰ ਬਿਰਤੀ ਚੜਾ ਲਈ ਹੈ, ਸੰਸਾਰ ਤੋਂ ਸਿਮਨ ਵਿੱਚ ਸਤਸੰਗ ਦੀ ਜੋੜ ਲਈ ਹੈ। ਕਾਠੀ ਧੋਏ ਜਲਾਵੇ, ਉਹ ਤਾਂ ਲੱਕੜਾਂ ਧੋਣ ਜੋਗੇ ਹੀ ਰਹਿ ਗਏ ਕਰਮ ਕਾਂਡੀ। ਇਨ੍ਹਾਂ ਨੇ ਸਤਸੰਗਤ ਜੀ ਭਗਤੀ ਕਰਕੇ ਦੇਹ ਦੇ ਜਿੰਨੇ ਪਾਪ ਸੀ, ਪਾਪਾਂ ਦੀ ਮੈਲ ਸੀ, ਉਹ ਧੋ ਦਿੱਤੀ ਹੈ ਭਗਤੀ ਰੂਪੀ ਜਲ ਦੇ ਨਾਲ, ਨਾਲ ਹੀ ਦੇਹ ਦੇ ਹੱਥ ਨੂੰ ਜਾਲ ਦਿੱਤਾ ਹੈ। ਕਈ ਵਾਰੀ ਭਗਤੀ ਕਰਦਿਆਂ ਹੰਕਾਰ ਫੁਰਦਾ ਹੈ, ਉਹ ਹੰਕਾਰ ਨੂੰ ਇਨ੍ਹਾਂ ਨੇ ਸਾੜ ਦਿੱਤਾ ਹੈ, ਜਿਹੜੇ ਜਿਨ੍ਹਾਂ ਨੂੰ ਅਸੀਂ ਸੰਤ ਸਾਨੂੰ ਚੰਗੇ ਲੱਗਦੇ। ਬਸਦਾ ਖੋਦ ਕਰੇ ਦੋਏ ਚੁੱਲੇ, ਜਿਵੇਂ ਧਰਤੀ ਪੱਟ ਕੇ ਵਿੱਚੋਂ ਚੁੱਲਾ ਬਣਾ ਲਈਦਾ ਹੈ, ਇਸ ਤਰ੍ਹਾਂ ਰਾਗ ਤੇ ਦੁਆਇਕ ਦੀ ਮਿੱਟੀ, ਕਿਸੇ ਨਾਲ ਮੋਹ ਕਰੀ ਜਾਣਾ, ਕਿਸੇ ਨਾਲ ਦੁਆਇਚ ਕਰੀ ਜਾਣੀ, ਬੈਠੇ ਬੈਠੇ ਫੁਰਨਾ ਫੁਰੀ ਜਾਣਾ ਕਿਸੇ ਨਾਲ, ਵੋ ਕਿਸੇ ਨਾਲ ਦੂਜੇ ਨਾਲ ਈਰਖਾ ਫੁਰੀ ਜਾਣੀ, ਵੀ ਉਹਨੂੰ ਐਂ ਕਰਾਂਗੇ ਵਾਹ ਕਰਾਂਗੇ। ਇਹ ਜਿਹੜੇ ਸਤਸੰਗੀ ਦੋ ਪ੍ਰਵਾਹ ਚੱਲਦੇ, ਭਗਤੀ ਨਹੀਂ ਲੱਗਣ ਦਿੰਦੇ ਮਨ ਨੂੰ, ਇਹ ਦੋਨੋਂ ਹੀ ਸਤਸੰਗ ਜੀ ਖੋਦ ਕੇ ਨਾ ਬੁੱਧੀ ਧਰਤੀ ਚੋਂ ਉਹਨਾਂ ਨੇ ਪਰੇ ਕਰ ਦਿੱਤੇ। ਨਾਲ ਹੀ ਜਿਵੇਂ ਚੂੜਾ ਭਰ ਕੇ ਛੱਡ ਦਈਦਾ ਨਾ, ਇਹ ਚੂੜੀਆਂ ਹੀ ਛੱਡ ਦਿੱਤੀਆਂ ਬਈ, ਆਹ ਲੋ ਜਿਵੇਂ ਦਾਨ ਕਰਨ ਵੇਲੇ ਚੂੜੀ ਛੱਡੀ ਦੀ ਹੁੰਦੀ ਕਿ ਪ੍ਰਾਤਨ ਸਮੇਂ ਛੱਡਦੇ ਹੁੰਦੇ, ਇਹਨਾਂ ਦੇ ਚੂੜੀਆਂ ਹੀ ਭਰ ਦਿੱਤੀਆਂ, ਰਾਗ ਦੁਆਇਕ ਤੋਂ ਨਿਰਲੇਪ ਹੋ ਗਏ ਹਨ। ਨਾਲ ਹੀ ਵਸਦਾ ਖੁਦ ਕਰੇ ਦੇ ਚੁੱਲ੍ਹੇ ਸਾਰੇ ਮਾਣ ਸਿਖਾਵੇ, ਸਾਰਿਆਂ ਨੂੰ ਮਾਣ ਸਤਿਕਾਰ ਕਰਨਾ ਸਿਖਾਉਂਦੇ ਨੇ ਵੀ ਭਾਈ ਕਿਸੇ ਦਾ ਨਿਰਾਦਰ ਨਹੀਂ ਕਰਨਾ, ਰਿਕ ਨੂੰ ਮਿੱਠਾ ਬੋਲਣਾ। ਨਾਲ ਹੀ ਮਾਣ ਤਾਂ ਉਹਨਾਂ ਨੂੰ ਵੀ ਮਨ ਵਿੱਚ ਫੁਰਦਾ, ਉੱਚੀ ਜਾਤ ਦਾ ਮਾਣ, ਸੋਹਣੇ ਸਰੂਪ ਦਾ ਮਾਣ, ਆਪਣੇ ਗੁਣਾਂ ਦਾ ਮਾਣ, ਉਹਨਾਂ ਨੇ ਮਾਣ ਨੂੰ ਖਾ ਲਿਆ ਹੈ, ਪੱਖਣ ਕਰ ਲਿਆ। ਮਾਨ ਮੁਨੀ ਮੁਰ ਵਰ ਗਲੇ, ਮਾਨ ਸਭੇ ਕੋ ਖਾਏ, ਵੱਡੇ ਵੱਡੇ ਰਿਖੀ ਮੁਨੀ ਮਾਣ ਨੇ ਖਾ ਲਏ, ਪਰ ਜਿਹੜੇ ਐਸੇ ਸੰਤਨ ਮੋਕੋ ਭਾਵੈ, ਇਹ ਜੇ ਸੰਤ ਸਾਨੂੰ ਚੰਗੇ ਲੱਗਦੇ ਜਿਨ੍ਹਾਂ ਨੇ ਮਾਣ ਨੂੰ ਖਤਮ ਕਰ ਦਿੱਤਾ। ਓਏ ਪਾਪੀ ਸਦਾ ਫਿਰੈ ਅਪਰਾਧੀ, ਉਹਨਾਂ ਨੇ ਉਹ ਪਤੀ ਪਰਮੇਸ਼ਰ ਸਤਸੰਗ ਜੀ ਵਾਹਿਗੁਰੂ ਨੂੰ ਉਹਨਾਂ ਨੇ ਪਾ ਲਿਆ ਹੈ। ਸਦਾ ਫਿਰੈ ਅਪਰਾਧੀ, ਜਿਹੜੇ ਅਪਰਾਧੀ ਲੋਕ ਨੇ ਉਹਨਾਂ ਤੋਂ ਸਦਾ ਪਿੱਛੇ ਮੁੜ ਕੇ ਰਹਿੰਦੇ ਨੇ, ਫਿਰ ਕੇ ਰਹਿੰਦੇ ਨੇ, ਘੁਮਾ ਕੇ ਮਨ ਨੂੰ, ਉਹਨਾਂ ਦੇ ਨੇੜੇ ਨਹੀਂ ਜਾਂਦੇ। ਉਹ ਅਪਰਾਧੀਆਂ ਤੋਂ ਸਤਸੰਗ ਜੀ ਫਿਰ ਕੇ ਰਹਿੰਦੇ ਨੇ, ਪਾਪੀਆਂ ਦੇ ਨੇੜੇ ਸਾਧੂ ਨਹੀਂ ਜਾਂਦੇ। ਮੁੱਖੋਂ ਅਪਰਸ ਕਹਾਵੈ, ਮੁੱਖੋਂ ਸਾਧੂ ਆਪਣੀ ਮੌਜ ਵਿੱਚ ਕੀ ਕਹਾਉਂਦੇ ਹਨ, ਅਸੰਗਿਓ ਹੰਗ ਅਸੰਗਿਓ ਹੰਗ, ਐਸਾ ਜਾਪ ਜਗਦੇ ਨੇ ਕਿ ਸਾਡਾ ਜਿਹੜਾ ਆਤਮ ਸਰੂਪ ਹੈ ਉਹ ਤਿੰਨਾਂ ਕਾਲਾਂ ਚ ਹੀ ਅਸੰਗ ਹੈ। ਇਹ ਸਤਸੰਗ ਜੀ ਨਿਰਲੇਪ ਹਨ, ਸਦਾ ਸਦਾ ਅੱਗੇ ਆਪ ਜੀ ਕਹਿੰਦੇ ਹਨ, ਸਦਾ ਸਦਾ ਫਿਰੇ ਅਭਿਮਾਨੀ, ਉਹ ਮਾਨ ਵੱਲੋਂ ਫਿਰ ਗਏ, ਘੁੰਮ ਗਏ, ਪਿੱਠ ਦੇ ਦਿੱਤੀ ਉਹਨਾਂ ਨੇ ਹੰਕਾਰ ਨੂੰ, ਨੇੜੇ ਨਹੀਂ ਜਾਂਦੇ। ਸਗਲ ਕੁਟੰਬ ਡਵਾਵੈ, ਜਿੰਨੀਆਂ ਇੰਦਰੀਆਂ ਨੇ ਉਹਨਾਂ ਨੇ ਨਾਮ ਰਸ ਵਿੱਚ ਡੋਬ ਦਿੱਤੀਆਂ ਨੇ ਪਰਿਵਾਰ ਨੂੰ, ਆਪਣੇ ਨੂੰ। ਭਗਤ ਜਿੰਨਾ ਕੀ ਇੱਕੀ ਕੁੱਲ ਆਧਾਰ ਹੈ, ਉਹਨਾਂ ਨੇ ਸਤਸੰਗ ਜੀ ਆਪਣੇ ਪਰਿਵਾਰ ਨੂੰ ਵੀ ਸਮਾਧੀ ਚ ਡੋਬ ਲਿਆ, ਸਿਮਨ ਭਜਨ ਵਿੱਚ ਉਹਨਾਂ ਨੂੰ ਸਨਿਗਧ ਕਰ ਦਿੱਤਾ ਹੈ, ਭਿਉਂ ਦਿੱਤਾ ਹੈ। ਐਸੇ ਸੰਤਨ ਮੋਕੋ ਭਾਵ ਹੈ, ਇਹੋ ਜਿਹੇ ਭਾਈ ਜਿਹੜੇ ਸੰਤ ਨੇ ਉਹ ਸਾਨੂੰ ਚੰਗੇ ਲੱਗਦੇ ਹਨ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ। ਸਮਾਪਤੀ ਤੇ ਕਹਿੰਦੇ ਨੇ ਸਤਸੰਗ ਜੀ, ਉਹਨਾਂ ਸੰਤਾਂ ਦੇ ਮਨ ਬਸ ਵਿੱਚ ਹੈ, ਮਨ ਬਸ ਆਵੇ ਨਾਨਕ ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਸਾਹਿਬ ਦੀ ਕਿਰਪਾ ਹੋ ਜੇ ਤਾਂ ਮਨ ਸਤਸੰਗ ਜੀ ਸਭੀ ਬਸ ਵਿੱਚ ਆਉਂਦਾ। ਜਿਤ ਕੋ ਲਾਇਆ ਤਿਤ ਹੀ ਲਾਗਾ, ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ, ਉਹਨਾਂ ਦਾ ਮਨ ਸੁਤੰਤਰ ਨਹੀਂ, ਜਿੱਥੇ ਉਹਨਾਂ ਨੇ ਸਿਮਰ ਚ ਲਾਇਆ ਹੋਇਆ ਉੱਥੇ ਹੀ ਲੱਗਿਆ ਹੋਇਆ ਹੈ। ਇੱਕ ਮਨ ਹੈ, ਨਾਲ ਇੰਦਰੀਏ ਵੀ ਹਨ। ਮਨ ਦੇ ਅਧੀਨ ਇੰਦਰੀਏ ਹਨ, ਇੰਦਰੀਆਂ ਦੇ ਅਧੀਨ ਮਨ ਨਹੀਂ ਹੈ। ਜਿਵੇਂ ਮਨ ਅੰਦਰੋਂ ਫੁਰਨਾ ਕਰਦਾ, ਉਵੇਂ ਜਿਵੇਂ ਅੱਖਾਂ ਵਿਚਾਰੀਆਂ ਉਧਰ ਨੂੰ ਦੇਖਣ ਲੱਗ ਜਾਂਦੇ, ਕੰਨ ਉਧਰ ਨੂੰ ਸੁਣਨ ਲੱਗ ਜਾਂਦੇ, ਹੱਥ ਉੱਠਦੇ, ਇਹਦੇ ਹੁਕਮ ਅਨੁਸਾਰ ਚੱਲਦੇ, ਤੈਸੇ ਕਰਮ ਕਮਾਵੈ। ਜਿਹਾ ਜਿਹਾ ਮਨ ਸਤਸੰਗ ਜੀ ਹੁਕਮ ਕਰਦਾ, ਉਹੇ ਜਿਹੇ ਇੰਦਰੀਏ ਵੀ ਕਰਮ ਕਮਾਉਂਦੇ। ਸਾਧੂਆਂ ਦੇ ਸਤਸੰਗ ਜੀ ਮਨ ਬਸ ਵਿੱਚ ਹੈ, ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਉਹਨਾਂ ਨੂੰ ਦਾ ਮਨ ਜਿੱਥੇ ਉਹਨਾਂ ਨੇ ਲਾਇਆ ਨਾਮ ਵਿੱਚ ਉੱਥੇ ਲੱਗਿਆ ਹੋਇਆ ਹੈ। ਨਾਲ ਹੀ ਮਨ ਦੀ ਪ੍ਰੇਰਣਾ ਕਰਕੇ ਉਹਨਾਂ ਦੇ ਇੰਦਰੇ ਵੀ ਕਰਮ ਪਰਉਪਕਾਰ ਦਾ ਕਮਾਉਂਦੇ ਹਨ। ਸੀਲ ਕਰਕੇ ਸੇਵਾ ਤੋਂ ਪਿੱਛੇ ਨਹੀਂ ਸਾਧੂ ਹਟਦੇ। ਐਸੇ ਸੰਤਨ ਮੋਕੋ ਭਾਵ ਹੈ, ਇਹੋ ਜਿਹੇ ਸਾਧੂ ਮਹਾਤਮਾ ਸਾਨੂੰ ਚੰਗੇ ਲੱਗਦੇ ਹਨ। ਇਹ ਸਤਸੰਗ ਜੀ ਸਾਰੇ ਸ਼ਬਦ ਦੇ ਅੰਦਰ ਆਪ ਕਬੀਰ ਸਾਹਿਬ ਨੇ ਉਹ ਜਿਹੜੇ ਠੱਗ ਸੀ ਨਾ, ਉਨ੍ਹਾਂ ਦੀਆਂ ਨਿਸ਼ਾਨੀਆਂ ਵੀ ਦੱਸ ਦਿੱਤੀਆਂ ਵੀ ਉੱਤੋਂ ਭੇਖ ਬਣਾਇਆ ਹੋਇਆ ਹੈ। ਜਿਹੜੇ ਅਸਲੀ ਸੰਤ ਹੁੰਦੇ ਹੈ ਉਨ੍ਹਾਂ ਦੀਆਂ ਵੀ ਨਿਸ਼ਾਨੀਆਂ ਦੱਸ ਦਿੱਤੀਆਂ। ਨਹੀਂ ਤਾਂ ਅੱਜ ਦੀ ਹਵਾ ਹੈ, ਕੋਈ ਸੰਤਾਂ ਨੂੰ ਨਿੰਦੀ ਜਾਂਦਾ, ਕੋਈ ਸੰਤਾਂ ਦੀ ਉਸਤਤੀ ਕਰੀ ਜਾਂਦਾ। ਗੁਰਬਾਣੀ ਜੀ ਦਾ ਭਾਈ ਨਖੇਰ ਕੇ ਰੱਖ ਦਿੱਤਾ, ਜਿਹੜੇ ਇਹੋ ਜਿਹੇ ਜੀਵਨ ਵਾਲੇ ਹੋਣਗੇ, ਜਿਹੜੀਆਂ ਨਿਸ਼ਾਨੀਆਂ ਆਪਾਂ ਤੱਕ ਦੀਆਂ ਕਬੀਰ ਸਾਹਿਬ ਨੇ ਦੱਸ ਦਿੱਤਾ ਕਿ ਆਪਾਂ ਸਤਸੰਗ ਜੀ ਉਹਨਾਂ ਨੂੰ ਪਖੰਡੀ ਮਾਰ ਦੇਵਾਂਗੇ। ਅਖੀਰ ਤੇ ਕਹਿੰਦੇ ਹਨ, ਕਹੋ ਕਬੀਰ ਜੇ ਸਤਿਗੁਰ ਭੇਟ ਪੁਨਰਪ ਜਨਮ ਨਾ ਆਵੈ। ਕਬੀਰ ਸਾਹਿਬ ਜੀ ਕਹਿੰਦੇ ਭਾਈ, ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਿਲ ਜਾਣ, ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਸੱਚੇ ਸਤਿਗੁਰੂ ਮਿਲ ਜਾਣ, ਬ੍ਰਹਮ ਗਿਆਨੀ ਤੋਂ ਬਿਨਾਂ ਕੋਈ ਗੁਰੂ ਨਹੀਂ ਕਹਾ ਸਕਦਾ ਹੈ, ਪੁਨਰਪ ਜਨਮ ਨਾ ਆਵੈ, ਪੁਨਾ ਮੁੜ ਕੇ ਸਤਸੰਗ ਜੀ ਇੱਥੇ ਜਨਮ ਨਹੀਂ ਆਉਂਦਾ, ਨਾ ਮ੍ਰਿਤੂ ਤੇ ਜੰਮਣ ਦੇ ਪ੍ਰਵਾਹ ਵਿੱਚੋਂ ਸਤਸੰਗੀ ਨਿਰਲੇਪ ਹੋ ਜਾਂਦਾ, ਬ੍ਰਹਮ ਵਿੱਚ ਦੀਨਤਾ ਪਾ ਜਾਂਦਾ ਹੈ। ਸੋ ਸਤਸੰਗਤ ਜੀ, ਇਹ ਆਪਾਂ ਇੱਕ ਸ਼ਬਦ ਵਿਚਾਰਿਆ, ਸਾਰੇ ਸ਼ਬਦ ਤਾਂ ਨਹੀਂ ਵਿਚਾਰੇ। ਇੰਨੀ ਮਹਿਮਾ ਗੁਰਬਾਣੀ ਦੀ ਹੈ ਜੇ ਇੱਕ ਸ਼ਬਦ ਦੇ ਅੰਦਰ ਇੰਨਾ ਪਦਾਰਥ, ਇੰਨਾ ਮੁੱਲ ਖਜ਼ਾਨਾ ਮਹਾਰਾਜ ਜੀ ਨੇ ਸਾਡੇ ਵਾਸਤੇ ਭਰ ਕੇ ਰੱਖਿਆ ਹੋਇਆ ਹੈ, ਤਾਂ ਦੂਸਰੇ ਸ਼ਬਦਾਂ ਦੀ ਕੀ ਅਮੋਲਕ ਹੈ ਕਿ ਨਹੀਂ? ਕਿਸੇ ਧਰਮ ਕੋਲੇ ਇਹੀ ਜੀ ਅਮੋਲਕ ਵਸਤੂ ਖਾਲਸਾ ਜੀ ਨਹੀਂ, ਸੁਪਨਾ ਨਾ ਲਿਓ, ਕਿਸੇ ਕੋਲੇ ਨਹੀਂ ਹੈ। ਐਵੇਂ ਨਾ ਭ੍ਰਾਂਤੀ ਚ ਆ ਜਾਇਓ। ਗੁਰੂ ਨਾਨਕ ਦੇਵ ਨਿਰੰਕਾਰ ਨੇ ਗੁਰੂ ਨਾਨਕ ਰੂਪ ਧਾਰ ਕੇ ਦਸਾਂ ਜੋਤਾਂ ਚ ਵਰਤ ਕੇ ਖਾਲਸਾ ਜੀ ਆਪਣਾ ਆ ਖਜ਼ਾਨਾ ਨਾਲੇ ਆਪਣੀ ਝੋਲੀ ਚ ਪਾ ਦਿੱਤਾ, ਨਾਲੇ ਗੁਰੂ ਇਸ਼ਟ ਸ਼ਬਦ ਰੂਪ ਦੱਸ ਦਿੱਤਾ। ਸੰਗਤ ਚ ਆਓ, ਕਥਾ ਕੀਰਤਨ ਦੁਆਰਾ ਆਪਣੇ ਜਨਮ ਨੂੰ ਭਾਈ ਸਫਲਾ ਕਰੋ, ਔਰ ਗੁਰਬਾਣੀ ਦੇ ਸਿਧਾਂਤ ਤੋਂ ਕਦੇ ਬਾਹਰ ਆਪਣੀ ਬੁੱਧੀ ਦੀ ਚਤਰਾਈ ਨਾਲ ਕਦੇ ਬਾਤਾਂ ਬਣਾ ਕੇ ਨਾ ਕਹੋ। ਐਸੀ ਸੰਸਥਾ ਵੀ ਸਾਡੇ ਘਰ ਵਿੱਚ ਹੈ ਜਿਹੜੇ ਬਹੁਤ ਸਾਰੇ ਕੀਰਤਨ ਨੂੰ ਮਹੱਤਤਾ ਦਿੰਦੇ ਹੈ, ਭਾਵੇਂ ਉਹ ਰਾਗਾਂ ਦੇ ਭੇਤੀ ਨਹੀਂ ਹਨ, ਪਰ ਉਹ ਕੀਰਤਨ ਦਾ ਆਨੰਦ ਮਾਣਦੇ, ਕਥਾ ਨੂੰ ਮਨਮਤ ਦੱਸਦੇ ਹਨ। ਲੇਕਿਨ ਕਥਾ ਨੂੰ ਉਹ ਕਿਸੇ ਹੱਦ ਤੱਕ ਉਹ ਵੀ ਸੱਚੇ ਨੇ। ਜਦ ਅਸੀਂ ਸਤਸੰਗਤ ਜੀ ਕਥਾ ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਜੋ ਗੁਰੂ ਕੀ ਪ੍ਰਥਾ ਚਲੀ ਆ ਰਹੀ ਹੈ, ਭੈ ਤੇ ਅਦਬ ਦੇ ਨਾਲ ਨਹੀਂ ਸ਼ਬਦ ਨੂੰ ਵਿਚਾਰਾਂਗੇ, ਆਪਣੀਆਂ ਸੁਣਾਵਾਂਗੇ ਮਨ ਘੜਤ। ਸੰਗਤ ਤਾਂ ਭਾਈ ਸਿਆਣੀ ਵੀ ਹੈ, ਸੰਗਤ ਭੋਲੀ ਵੀ ਹੈ। ਇਹ ਗੁਰੂ ਨਾਨਕ ਦੇਵ ਦੀ ਸੰਗਤ ਹੈ, ਇੱਥੇ ਪ੍ਰਚਾਰਕ ਗਿਆਨੀ ਧਿਆਨੀ ਕੋਈ ਜੋ ਵੀ ਲਿਆ ਹੋਵੇਗਾ ਉਹੀ ਸੰਗਤ ਦੇ ਝੋਲੀ ਚ ਪਾ ਲੈਣਾ, ਲਿਆਓ ਭਾਈ ਦੇ ਦਿਓ, ਚਾਹੇ ਉਹ ਗਲਤ ਸੁਣਾ ਦੇਵੇ ਚਾਹੇ ਸਹੀ ਸੁਣਾ ਦੇਵੇ। ਜੇ ਸਹੀ ਸੁਣਾਊ ਭਾਈ ਉਹਨੂੰ ਪੁੰਨ ਹੈ, ਜੇ ਗਲਤ ਸੁਣਾਊ ਦੇਣਦਾਰ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਖਾਲਸਾ ਜੀ ਬਖਤਾ। ਸੋ ਵਾਹਿਗੁਰੂ ਕਿਰਪਾ ਕਰੇ, ਇਹ ਸੰਗਤਾਂ ਸਦਾ ਪ੍ਰਫੁੱਲਤ ਰਹਿਣ ਗੁਰੂ ਨਾਨਕ ਦੇਵ ਜੀ ਦੀਆਂ, ਆਪਣੇ ਵਿਚਕਾਰ ਗੁਰੂ ਸਾਹਿਬ ਸਾਖਿਆਤ ਹਨ, ਐਸੀ ਅੰਮ੍ਰਿਤਮਈ ਸਿੱਖਿਆ ਆਪਣੇ ਹਿਰਦੇ ਚ ਆਵੇ, ਜਿਸ ਕਰਕੇ ਆਪਾਂ ਲੋਕ ਸੁਖੀ ਪਰਲੋਕ ਤੇ ਹੋਈਏ। ਭੁੱਲਾਂ ਚੁੱਕਾਂ ਸਤਸੰਗ ਜੀ ਮਾਫ਼ ਕਰਨੀਆਂ, ਕੱਲ ਨੂੰ ਜਿਵੇਂ ਵਿਚਾਰ ਆਵੇਗੀ ਕਰਾਂਗੇ ਰਲ ਮਿਲ ਕੇ। ਰਾਗੀ ਸਿੰਘ ਜੀ ਆਜ ਹਾਜ਼ਰ ਹੋਏ ਹਨ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਉਸੇ ਤਰ੍ਹਾਂ ਹੀ ਦੱਸ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਵਮੈ, ਦੁੱਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਐ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿਮਦੇ, ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ।